ਔਰੰਗਜ਼ੇਬ ਬਾਦਸ਼ਾਹ ਜ਼ੁਲਮ ਕਰ ਰਿਹਾ, ਪੁਸ਼ਕਰ ਤੀਰਥ ਤੇ ਪਹੁੰਚ ਕੇ ਤੀਰਥ ਦੀ ਬੇਅਦਬੀ ਕੀਤੀ, ਨਿਰਾਦਰ ਕੀਤਾ, ਜਿੰਨਾ ਤਾਲ ਸੀ ਉਹਨੂੰ ਭਰਨ ਦੀ ਆਗਿਆ ਕੀਤੀ, ਹੁਕਮ ਕੀਤਾ। ਕਈ ਦਿਨ ਲਾ ਕੇ ਮਿੱਟੀ ਪਾ ਕੇ ਤਾਲ ਨੂੰ ਪੂਰਿਆ, ਬਹੁਤ ਡੂੰਘਾ ਤਾਲ ਹੈ, ਝੀਲ ਨੁਮਾ ਤਾਲ ਹੈ। ਇੱਕ ਜਗ੍ਹਾ ਤੋਂ ਜਦੋਂ ਮਿੱਟੀ ਪੈ ਕੇ ਥੋੜਾ ਜਿਹਾ ਉੱਚਾ ਦਿਸਣ ਲੱਗਾ, ਉੱਥੇ ਔਰੰਗਜ਼ੇਬ ਨੇ ਆਪਣਾ ਡੇਰਾ ਕੀਤਾ, ਰਾਤ ਨੂੰ ਉੱਥੇ ਆਰਾਮ ਕਰਨ ਲੱਗਾ। ਇਕਦਮ ਬਰਸਾਤਾਂ ਦਾ ਪਾਣੀ ਪਹਾੜਾਂ ਤੋਂ ਲੱਥ ਕੇ ਹੜ੍ਹ ਦੇ ਰੂਪ ਵਿੱਚ ਉਸੇ ਤਾਲ ਚ ਆਇਆ। ਔਰੰਗਜ਼ੇਬ ਦਾ ਸਾਰਾ ਡੇਰਾ ਉਹਦੇ ਚ ਬਹਿ ਟੁਰਿਆ। ਜਿੰਨਾ ਸਬਾਬ ਸੀ, ਜਿੰਨੀ ਇਹਦੀ ਫੌਜ ਸੀ, ਉਹਦਾ ਰਾਜ ਸਾਜ ਸੀ, ਸਭ ਕੁਝ ਪਾਣੀ ਵਿੱਚ ਰੁੜਨ ਲੱਗਾ। ਰਾਤ ਦੇ ਹਨੇਰੇ ਚ ਪਤਾ ਨਾ ਲੱਗੇ ਕੀ ਕਰੀਏ ਕੀ ਨਾ ਕਰੀਏ। ਬਹੁਤ ਜ਼ਿਆਦਾ ਔਰੰਗਜ਼ੇਬ ਭੈ ਭੀਤ ਹੋਇਆ, ਡਰਿਆ, ਸੋਚਦਾ ਕਿ ਵਾਕਈ ਇਸ ਤੀਰਥ ਵਿੱਚ ਕੋਈ ਸ਼ਕਤੀ ਹੈ। ਮੈਂ ਤਾਂ ਇਹਨੂੰ ਆਮ ਤੀਰਥਾਂ ਵਾਂਗੂ ਸਮਝਿਆ ਸੀ, ਪਰ ਇੱਥੇ ਕੋਈ ਨਾ ਕੋਈ ਕੁਦਰਤੀ ਕਰਾਮਾਤ ਹੈ। ਰਾਤ ਨੂੰ ਇਹਨੇ ਅਰਜੋਈਆਂ ਕੀਤੀਆਂ, ਪਾਣੀ ਜਿਹੜਾ ਸੀ ਉਹ ਪੁਸ਼ਕਰ ਤੀਰਥ ਦਾ ਉਤਰਿਆ, ਫਿਰ ਇਹਨਾਂ ਨੂੰ ਸੋਝੀ ਆਈ, ਦਿਨ ਚੜਿਆ। ਪੰਡਿਆਂ ਨੂੰ ਬੁਲਾ ਕੇ ਕਹਿਣ ਲੱਗਾ, ਜੇ ਤੁਸੀਂ ਆਪਣੇ ਜਿਹੜੇ ਮੰਦਰ ਮੈਂ ਢਾਏ ਨੂੰ ਇੱਥੇ ਬਣਾ ਸਕਦੇ ਹੋ, ਹੁਣ ਉਹ ਮੰਦਰ ਮੈਂ ਨਹੀਂ ਢਾਵਾਂਗਾ, ਕਿਉਂਕਿ ਮੈਂ ਇੱਥੋਂ ਦੀ ਇੱਕ ਕਲਾ ਵੇਖ ਲਈ ਹੈ। ਪੁਸ਼ਕਰ ਦੇ ਜਿਹੜੇ ਲੋਕ ਸਨ, ਉਹਨਾਂ ਦੇ ਵਿੱਚ ਜਿਹੜੀ ਔਰੰਗਜ਼ੇਬ ਦੀ ਇੱਥੇ ਆਉਣ ਦੀ ਸਾਖੀ ਹੈ ਤੇ ਪੁਸ਼ਕਰ ਤੀਰਥ ਦੇ ਉਛਲਣ ਦੀ ਸਾਖੀ ਹੈ, ਉਹਨਾਂ ਲੋਕਾਂ ਨੇ ਮਹਾਂਕਵੀ ਭਾਈ ਸੰਤੋਖ ਸਿੰਘ ਜੀ ਨੂੰ ਸੁਣਾਈ। ਭਾਈ ਸਾਹਿਬ ਜੀ ਨੇ ਸੁਣ ਕੇ ਉਸੇ ਤਰ੍ਹਾਂ ਜੋ ਉੱਥੋਂ ਦੀ ਲੋਕਕ ਪਰੰਪਰਾ ਮੁਤਾਬਕ ਦੱਸਿਆ ਜਾਂਦਾ ਹੈ, ਉਹ ਕਥਾ ਇੱਥੇ ਲਿਖੀ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਤਾਰਦਿਆਂ, ਗੁਰੂ ਚਰਨਾਂ ਚ ਆਪਣੀ ਹਾਜ਼ਰੀ ਲਵਾਉਂਦਿਆਂ, ਰਸਨਾ ਨੂੰ ਪਵਿੱਤਰ ਕਰਦਿਆਂ, ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਆਜ ਲਗੋ ਪੁਸ਼ਕਰ ਵਿਖੇ ਇਸ ਪ੍ਰਸੰਗ ਕੇ ਚਿੰਨ।
ਮਹਾਂਕਵੀ ਜੀ ਕਹਿੰਦੇ ਅੱਜ ਤਾਈ, ਹੁਣ ਵੀ ਜਦੋਂ ਪੁਸ਼ਕਰ ਜਾਓ, ਉੱਥੇ ਇਸ ਪ੍ਰਸੰਗ ਦੇ ਚਿੰਨ ਨਜ਼ਰ ਆਉਂਦੇ। ਉੱਥੋਂ ਦੇ ਲੋਕ ਦੱਸਦੇ ਹੈ ਕਿ ਆਹ ਜਗ੍ਹਾ ਤੇ ਔਰੰਗਜ਼ੇਬ ਨੇ ਆਹ ਕੰਮ ਕੀਤਾ ਸੀ, ਆਹ ਮੰਦਰ ਢਾਇਆ ਸੀ, ਉਸ ਵੇਲੇ ਦੀਆਂ ਨਿਸ਼ਾਨੀਆਂ ਨੇ। ਉਹ ਕਹਿੰਦੇ ਅੱਜ ਵੀ ਪੁਸ਼ਕਰ ਦੇ ਲੋਕ ਜੋ ਹਨ, ਇਹ ਪ੍ਰਸੰਗ ਸੁਣਾਉਂਦੇ ਹਨ।
ਪ੍ਰਗਟ ਮਹਾਤਮ ਜਗਤ ਮੈਂ ਕਰਿਓ ਤੁਰਕ ਪਤ ਛਿੰਨ।
ਕਿਵੇਂ ਪੁਸ਼ਕਰ ਦਾ ਇਹ ਤੀਰਥ, ਇਹਦਾ ਮਹਾਤਮ ਇਹਨੇ ਆਪ ਜਗਤ ਵਿੱਚ ਪ੍ਰਗਟ ਕੀਤਾ, ਉਹ ਤੁਰਕਾਂ ਦਾ ਪਤੀ ਔਰੰਗਜ਼ੇਬ ਕਿਵੇਂ ਇੱਥੇ ਛਿੰਨ ਹੋਇਆ, ਕਿਵੇਂ ਉਹਦਾ ਇੱਥੇ ਉਹਨੂੰ ਲੱਜਤ ਹੋਣਾ ਪਿਆ, ਸ਼ਰਮਿੰਦਾ ਹੋਣਾ ਪਿਆ। ਕਹਿੰਦੇ ਉਹ ਸਾਰਾ ਪ੍ਰਸੰਗ ਪੁਸ਼ਕਰ ਦੇ ਜਿਹੜੇ ਲੋਕ ਨੇ ਹੁਣ ਵੀ ਸੁਣਾਉਂਦੇ ਆ, ਹੁਣ ਵੀ ਜਦੋਂ ਉਹਨਾਂ ਕੋਲ ਜਾਈਏ ਤੇ ਔਰੰਗਜ਼ੇਬ ਦੀ ਉਹ ਗਾਥਾ ਸੁਣਾਉਂਦੇ ਹਨ।
ਚੌਪਾਈ ਡੇਰੋ ਜਾਏ ਕਰਿਓ ਅਜਮੇਰ।
ਔਰੰਗੇ ਨੇ ਇੱਥੋਂ ਕੂਚ ਕੀਤਾ, ਆਪਣੀ ਸਾਰੀ ਫੌਜ ਲੈ ਕੇ ਅਜਮੇਰ ਪਹੁੰਚਿਆ। ਪੁਸ਼ਕਰ ਤੋਂ ਹੀ ਕੁਝ ਦੂਰੀ ਤੇ ਅਜਮੇਰ ਨਗਰ ਹੈ, ਰਾਜਸਥਾਨ ਦਾ ਹੀ ਇਹ ਵੱਡਾ ਸ਼ਹਿਰ ਹੈ ਅਜਮੇਰ। ਇਹ ਅਜਮੇਰ ਨੂੰ ਚੱਲੇ ਹਨ।
ਉਤਰਿਓ ਲਸ਼ਕਰ ਜਾਏ ਬਡੇਰ।
ਇਹਦਾ ਬਹੁਤ ਵੱਡਾ ਲਾਹੋ ਲਸ਼ਕਰ ਸੀ ਨਾਲ ਔਰੰਗਜ਼ੇਬ ਬਾਦਸ਼ਾਹ ਦੇ, ਉਹ ਸਾਰੇ ਦਾ ਸਾਰਾ ਲਸ਼ਕਰ ਇਹਦੇ ਨਾਲ ਚੱਲ ਕੇ ਅਜਮੇਰ ਉਤਰਿਆ ਹੈ।
ਇੱਕ ਜਾਮਨੀ ਕਰ ਕੇ ਬਾਸਾ।
ਇੱਕ ਰਾਤ ਇਹਨੇ ਅਜਮੇਰ ਜਾ ਕੇ ਬਤੀਤ ਕੀਤੀ, ਇੱਕ ਰਾਤ ਇਹਨੇ ਇੱਥੇ ਡੇਰਾ ਰੱਖਿਆ।
ਮਾਰ ਤੰਡ ਜਬ ਪਇਓ ਪ੍ਰਕਾਸ਼ਾ।
ਅਗਲੇ ਦਿਨ ਮਾਰ ਤੰਡ, ਮਾਰ ਤੰਡ ਕਹਿੰਦੇ ਨੇ ਸੂਰਜ ਨੂੰ, ਸੂਰਜ ਦਾ ਨਾਮ ਹੈ ਮਾਰ ਤੰਡ। ਕਹਿੰਦੇ ਅਗਲੇ ਦਿਨ ਮਾਰ ਤੰਡ ਸੂਰਜ ਦਾ ਪ੍ਰਕਾਸ਼ ਹੋਇਆ।
ਸਕਲ ਮੁਜਾਵਰ ਤਬੀ ਹਕਾਰੀ।
ਅਜਮੇਰ, ਇੱਕ ਅਜਮੇਰ ਸ਼ਰੀਫ ਦੀ ਉੱਥੇ ਦਰਗਾਹ ਹੈ ਬੜੀ ਵੱਡੀ, ਉੱਥੇ ਜਿਹੜੇ ਮੁਜਾਵਰ ਨੇ, ਜਿਵੇਂ ਆਪਾਂ ਧਰਮ ਸਥਾਨਾਂ ਦੇ ਪੁਜਾਰੀ ਕਹਿ ਦਿੰਦੇ ਹਾਂ, ਉਹ ਧਰਮ ਸਥਾਨਾਂ ਦੇ ਉੱਤੇ ਜਿਹੜੇ ਸੇਵਾ ਨਿਭਾਉਂਦੇ ਉਹਨਾਂ ਨੂੰ ਮੁਜਾਵਰ ਕਹਿ ਦਿੰਦੇ ਆ। ਅਜਮੇਰ ਸ਼ਰੀਫ ਦੇ ਜਿਹੜੇ ਮੁਜਾਵਰ ਸੀ ਉੱਥੇ ਸੇਵਾ ਟਹਿਲ ਕਰਨ ਵਾਲੇ, ਉਹ ਮੁਜਾਵਰ ਜਿਹੜੇ ਸਨ ਉਹ ਇਹਨੇ ਸੱਦ ਲਏ ਔਰੰਗਜ਼ੇਬ ਨੇ।
ਇਤ ਬੂਜਨ ਇਮ ਬਾਕ ਉਚਾਰੇ।
ਉਹਨਾਂ ਨੂੰ ਬੁਲਾ ਕੇ ਪੁੱਛਣ ਵਾਸਤੇ, ਉਹਨਾਂ ਦੇ ਕੋਲ ਸਵਾਲ ਕਰਦਾ, ਔਰੰਗਜ਼ੇਬ ਉਹਨਾਂ ਨੂੰ ਪੁੱਛਦਾ ਹੈ,
ਤੁਮਨੇ ਕਿਆ ਇਹ ਦੰਬ ਕਮਾਇਓ?
ਕਹਿੰਦਾ ਸੁਣੋ ਮੁਜਾਵਰੋ, ਤੁਸੀਂ ਇੱਥੇ ਕੀ ਪਖੰਡ ਖਿਲਾਰਿਆ ਹੋਇਆ? ਕਿਉਂਕਿ ਇਹਨੇ ਇਕੱਲੇ ਹਿੰਦੁਸਤਾਨ ਦੇ ਹਿੰਦੂ ਤੀਰਥਾਂ ਤੇ ਹੀ ਨਹੀਂ, ਜਿਹੜੇ ਮੁਸਲਮਾਨਾਂ ਦੇ ਪਖੰਡੀ ਅਸਥਾਨ ਸੀ ਉੱਥੇ ਵੀ ਇਹਨੇ ਜਾ ਕੇ ਉਸ ਪਖੰਡ ਨੂੰ ਉਗੇੜਿਆ। ਯਾਨੀ ਕਿ ਜਿੱਥੇ ਇਹਨੂੰ ਲੱਗਦਾ ਸੀ ਵੀ ਮੇਰੇ ਮੁਤਾਬਕ ਕੰਮ ਨਹੀਂ ਹੋਇਆ, ਇਹਦੇ ਖਿਲਾਫ ਕਿਸੇ ਨੇ ਭੁਗਤਣਾ ਕੀਤਾ, ਉੱਥੇ ਉਹਨਾਂ ਨੂੰ ਜਾ ਕੇ ਸਜ਼ਾ ਦਿੰਦਾ ਸੀ। ਕਹਿਣ ਲੱਗਾ ਉਹ ਮੁਜਾਵਰੋ, ਦੱਸੋ ਤੁਸੀਂ ਇੱਥੇ ਕੀ ਦੰਭ ਕਮਾਇਆ, ਕੀ ਪਖੰਡ ਕਮਾਇਆ ਹੋਇਆ?
ਕਰ ਵੰਚਕਤਾ ਧਨ ਉਪਜਾਇਓ,
ਤੁਸੀਂ ਲੋਕਾਂ ਨਾਲ ਠੱਗੀ ਕਰਕੇ ਇੱਥੋਂ ਧਨ ਪੈਦਾ ਕਰਦੇ ਹੋ, ਠੱਗੀਆਂ ਕਰਦੇ ਹੋ, ਧਰਮ ਸਥਾਨ ਬਣਾ ਕੇ ਧਰਮ ਸਥਾਨ ਦੀ ਆੜ ਵਿੱਚ ਤੁਸੀਂ ਠੱਗੀਆਂ ਕਰਕੇ ਧਨ ਇਕੱਠਾ ਕਰਦੇ ਹੋ।
ਮੋਰ ਕਮਾਨ ਚੜੀ ਨੇ ਕੈਸੀ?
ਕਹਿੰਦਾ ਇਹ ਦੱਸੋ, ਕਿਉਂਕਿ ਜਦੋਂ ਦਾਰਾ ਸ਼ਿਕੋਹ ਤੇ ਔਰੰਗਜ਼ੇਬ ਦੀ ਲੜਾਈ ਹੋਣੀ ਸੀ ਨਾ, ਜੰਗ ਹੋਣਾ ਸੀ, ਤੇ ਇਹਨਾਂ ਨੇ ਕਮਾਨ ਇੱਥੇ ਕਮਾਨ ਚੜਾਉਣ ਲਈ ਭੇਜਦੇ ਸੀ, ਜਿਹੜਾ ਅਜਮੇਰ ਦੇ ਵਿੱਚ ਇਹਨਾਂ ਦਾ ਅਜਮੇਰ ਸ਼ਰੀਫ ਹੈ, ਬਹੁਤ ਵੱਡੀ ਦਰਗਾਹ ਹੈ। ਉੱਥੇ ਅਕਸਰ ਜਿਹੜੇ ਮੁਗਲ ਬਾਦਸ਼ਾਹ ਹੁੰਦੇ ਸੀ ਉਹਨਾਂ ਦੀਆਂ ਕਮਾਨਾਂ ਚੜਾਈਆਂ ਜਾਂਦੀਆਂ ਸੀ। ਜਦੋਂ ਕਿਸੇ ਮੁਹਿੰਮ ਤੇ ਜਾਂਦੇ ਸੀ ਤਾਂ ਕਮਾਨ ਰੱਖ ਕੇ ਦਰਵਾਜ਼ਾ ਬੰਦ ਕਰ ਦਿੰਦੇ ਸੀ। ਸਵੇਰੇ ਜੇ ਕਮਾਨ ਤੇ ਤੰਦੀ ਚੜੀ ਹੋਣੀ ਤੇ ਸਮਝਿਆ ਜਾਂਦਾ ਸੀ ਵੀ ਇਹ ਮੁਹਿੰਮ ਨੂੰ ਜਿੱਤ ਕੇ ਆਵੇ, ਜੇ ਨਾ ਚੜੀ ਹੁੰਦੀ ਤਾਂ ਇਹਨਾਂ ਨੇ ਕਹਿਣਾ ਜੀ ਹਾਰ ਜਾਏਗੀ ਮੁਹਿੰਮ, ਇਹ ਤੁਹਾਨੂੰ ਨਹੀਂ ਜਾਣਾ ਚਾਹੀਦਾ। ਤੋ ਜਦੋਂ ਔਰੰਗਜ਼ੇਬ ਦੀ ਤੇ ਦਾਰਾ ਸ਼ਿਕੋਹ ਦੀ, ਸੁਜਾ ਮੁਹੰਮਦ ਦੀ ਇਹਨਾਂ ਦੀ ਆਪਸੀ ਲੜਾਈ ਚੱਲਦੀ ਸੀ, ਝਗੜਾ ਚੱਲਦਾ ਸੀ, ਉਦੋਂ ਇੱਥੇ ਔਰੰਗਜ਼ੇਬ ਨੇ ਵੀ ਆਪਣੀ ਕਮਾਨ ਚੜਾਉਣ ਲਈ ਭੇਜੀ ਸੀ। ਕਹਿੰਦਾ ਇਹ ਦੱਸੋ ਠੱਗੋ, ਤੁਸੀਂ ਇੱਥੇ ਮੇਰੀ ਕਮਾਨ ਕਿਉਂ ਨਹੀਂ ਸੀ ਚੜਾਈ? ਕਿਉਂਕਿ ਜਦੋਂ ਇਹਨਾਂ ਨੇ ਦਾਰਾ ਸ਼ਿਕੋਹ ਦੀ ਕਮਾਨ ਚੜਾ ਦਿੱਤੀ ਸੀ ਵੀ ਉਹ ਜਿੱਤੇਗਾ, ਕਿਉਂਕਿ ਇਹ ਵੇਖ ਲੈਂਦੇ ਸੀ ਵੀ ਪੱਲੜਾ ਕਿੱਧਰ ਭਾਰੀ ਹੈ, ਵੀ ਸ਼ਾਹਜਹਾਨ ਬਾਦਸ਼ਾਹ ਚਾਹੁੰਦਾ ਵੀ ਦਾਰਾ ਸ਼ਿਕੋਹ ਤਖ਼ਤ ਤੇ ਬੈਠੇ, ਤਾਂ ਇਹਨਾਂ ਦਾ ਵੇਖਿਆ ਵੀ ਪੱਲੜਾ ਦਾਰਾ ਸ਼ਿਕੋਹ ਦਾ ਭਾਰੀ ਤੇ ਉਹਦੀ ਕਮਾਨ ਤੇ ਤੰਦੀ ਚਾੜ ਦਿੱਤੀ, ਔਰੰਗਜ਼ੇਬ ਦੀ ਕਮਾਨ ਤੇ ਨਹੀਂ ਸੀ ਚੜਾਈ, ਤੇ ਹੁਣ ਔਰੰਗਜ਼ੇਬ ਦੇ ਕਾਬੂ ਆਏ ਨੇ। ਕਹਿਣ ਲੱਗਾ ਉਹ ਤੁਸੀਂ ਮੇਰੀ ਕਮਾਨ ਕਿਉਂ ਨਹੀਂ ਸੀ ਚੜਾਈ?
ਦਾਰਾ ਸ਼ਿਕੋਹ ਕੀਰ ਕੀਏ ਜੈਸੀ,
ਤੁਸੀਂ ਇੱਥੇ ਦਾਰਾ ਸ਼ਿਕੋਹ ਦੀ ਜਿਹੜੀ ਕਮਾਨ ਸੀ ਉਹ ਚੜਾ ਦਿੱਤੀ ਸੀ, ਤੁਹਾਡਾ ਕਹਿਣਾ ਸੀ ਵੀ ਹਿੰਦੁਸਤਾਨ ਦੇ ਤਖ਼ਤ ਤੇ ਦਾਰਾ ਸ਼ਿਕੋਹ ਬੈਠੇਗਾ, ਕਿਉਂਕਿ ਇਸ ਅਜਮੇਰ ਸ਼ਰੀਫ ਦੀ ਜਿਹੜੀ ਦਰਗਾਹ ਹੈ ਇੱਥੇ ਦਾਰਾ ਸ਼ਿਕੋਹ ਦੀ ਕਮਾਨ ਚੜੀ ਹੈ, ਇਹ ਭੁਲੇਖਾ ਇਹ ਭਰਮ ਤੁਸੀਂ ਲੋਕਾਂ ਵਿੱਚ ਪਾਇਆ ਸੀ।
ਸ਼ਾਹਜਹਾਂ ਕੇ ਸਾਥ ਬਖਾਨੀ,
ਤੁਸੀਂ ਸ਼ਾਹਜਹਾਨ ਬਾਦਸ਼ਾਹ ਨੂੰ ਮੇਰੇ ਪਿਓ ਨੂੰ ਵੀ ਇਹ ਗੱਲ ਕਹੀ ਸੀ, ਉਹਨੂੰ ਕਹਿ ਕੇ ਵੀ ਗੁਮਰਾਹ ਕੀਤਾ ਸੀ।
ਬਾਬ ਬੱਡ ਸੁੱਤ ਕੀ ਚੜੀ ਕਮਾਨੀ,
ਤੁਸੀਂ ਕਿਹਾ ਸੀ ਵੀ ਕਿ ਬਾਦਸ਼ਾਹ ਤੇਰੇ ਵੱਡੇ ਪੁੱਤਰ ਦਾਰਾ ਸ਼ਿਕੋਹ ਦੀ ਕਮਾਨ ਚੜੀ, ਕਮਾਨਾਂ ਸਾਡੀਆਂ ਵੀ ਰੱਖੀਆਂ ਸੀ ਇੱਥੇ, ਪਰ ਤੁਸੀਂ ਜਾਣ ਬੁੱਝ ਕੇ ਦਾਰਾ ਸ਼ਿਕੋਹ ਦੀ ਕਮਾਨ ਚੜਾਈ, ਮੇਰੀ ਕਮਾਨ ਨਹੀਂ ਚੜਾਈ, ਤੇ ਮੇਰੇ ਬਾਪ ਨੂੰ ਮੇਰੇ ਪਿਓ ਸ਼ਾਹਜਹਾਨ ਨੂੰ ਤੁਸੀਂ ਇਹ ਕਿਹਾ ਸੀ ਕਿ ਤੇਰੇ ਵੱਡੇ ਪੁੱਤਰ ਦੀ ਕਮਾਨ ਤੇ ਤੰਦੀ ਚੜੀ ਹੈ।
ਭਇਓ ਪ੍ਰਸੰਨ ਜੇ ਤਿਸ ਪਰ ਖਵਾਜਾ,
ਇਹ ਦੱਸੋ ਵੀ ਜੇ ਤੁਹਾਡਾ ਖਵਾਜਾ, ਕਿਉਂਕਿ ਇਹ ਖਵਾਜੇ ਦੀ ਜਗ੍ਹਾ ਮੰਨੀ ਜਾਂਦੀ ਹੈ, ਕਹਿੰਦੇ ਜੇ ਤੁਹਾਡਾ ਖਵਾਜਾ ਦਾਰਾ ਸ਼ਿਕੋਹ ਤੇ ਪ੍ਰਸੰਨ ਸੀ, ਇਹਨੇ ਜੇ ਦਾਰਾ ਸ਼ਿਕੋਹ ਦੀ ਕਮਾਨ ਤੇ ਤੰਦੀ ਚੜਾਈ ਸੀ,
ਮਿਸ ਕਮਾਨ ਕੇ ਬਿਦਤ ਨਿਵਾਜਾ,
ਕਮਾਨ ਚੜਾਉਣ ਦੇ ਬਹਾਨੇ ਜੇ ਤੁਹਾਡੇ ਇਸ ਖਵਾਜੇ ਨੇ ਦਾਰਾ ਸ਼ਿਕੋਹ ਨੂੰ ਨਿਵਾਜਿਆ ਸੀ, ਦਾਰਾ ਸ਼ਿਕੋਹ ਨੂੰ ਵਡਿਆਇਆ ਸੀ,
ਤੋ ਪਤਸ਼ਾਹਤ ਕਿਉਂ ਨਹੀਂ ਪਾਈ?
ਦੱਸੋ ਮੁਜਾਵਰੋ, ਫਿਰ ਦਾਰਾ ਸ਼ਿਕੋਹ ਨੂੰ ਬਾਦਸ਼ਾਹੀ ਕਿਉਂ ਨਹੀਂ ਮਿਲੀ? ਉਹ ਫਿਰ ਹਿੰਦੁਸਤਾਨ ਦਾ ਪਾਤਸ਼ਾਹ ਕਿਉਂ ਨਹੀਂ ਬਣਿਆ ਜੇ ਤੁਹਾਡੇ ਖਵਾਜੇ ਨੇ ਉਹਦੀ ਕਮਾਨ ਚੜਾ ਕੇ ਉਹਨੂੰ ਬਾਦਸ਼ਾਹੀ ਦੇਣ ਦਾ ਐਦ ਕੀਤਾ ਸੀ, ਬਾਦਸ਼ਾਹੀ ਦੇਣ ਦਾ ਐਲਾਨ ਕਰ ਦਿੱਤਾ ਸੀ? ਦੱਸੋ ਫਿਰ ਦਾਰਾ ਸ਼ਿਕੋਹ ਨੂੰ ਪਾਤਸ਼ਾਹੀ ਕਿਉਂ ਨਹੀਂ ਮਿਲੀ? ਉਹ ਕਿਉਂ ਨਹੀਂ ਹਿੰਦੁਸਤਾਨ ਦੇ ਤਖ਼ਤ ਤੇ ਬੈਠਾ?
ਭਰਮਤ ਮਰਿਓ ਕਿਛ ਹਾਥ ਨ ਆਈ,
ਉਹ ਭਰਮ ਦਾ ਮਰ ਗਿਆ, ਮੇਰੇ ਹੱਥੋਂ ਮਾਰਿਆ ਗਿਆ, ਉਹਦੇ ਹੱਥ ਕੁਝ ਨਹੀਂ ਲੱਗਾ। ਤੁਹਾਨੂੰ ਪਤਾ ਉਹ ਕਿਵੇਂ ਰਿੜਕ ਰਿੜਕ ਕੇ ਮਰਿਆ, ਕਿਵੇਂ ਮੈਂ ਉਹਨੂੰ ਭਰਮਾ ਕੇ ਮਾਰਿਆ? ਉਹ ਹਿੰਦੁਸਤਾਨ ਦਾ ਬਾਦਸ਼ਾਹ ਕਿਉਂ ਨਹੀਂ ਬਣਿਆ ਜੇ ਤੁਹਾਡੇ ਖਵਾਜੇ ਨੇ ਕਿਹਾ ਸੀ ਬਣੇਗਾ? ਕਮਾਨ ਚੜਾਉਣ ਦਾ ਮਤਲਬ ਇਹ ਹੀ ਸੀ ਨਾ ਕਿ ਦਾਰਾ ਸ਼ਿਕੋਹ ਹਿੰਦੁਸਤਾਨ ਦਾ ਬਾਦਸ਼ਾਹ ਬਣੇਗਾ, ਤੇ ਫਿਰ ਉਹ ਕਿਉਂ ਨਹੀਂ ਬਣਿਆ? ਤੁਹਾਡੇ ਖਵਾਜੇ ਦੀ ਇਹ ਗੱਲ ਝੂਠੀ ਸਾਬਤ ਕਿਵੇਂ ਹੋਈ? ਜ਼ਰੂਰ ਇਹਦੇ ਵਿੱਚ ਤੁਹਾਡੀ ਕੋਈ ਠੱਗੀ ਹੈ, ਇਹਦੇ ਵਿੱਚ ਤੁਸੀਂ ਕਿਸੇ ਨਾ ਕਿਸੇ ਪ੍ਰਕਾਰ ਦਾ ਕੋਈ ਛਲ ਕਪਟ ਕਰਦੇ ਹੋ।
ਤਖਤ ਬੈਠ ਬੋ ਮੋਏ ਨਾ ਆਇਓ,
ਤੁਸੀਂ ਤਾਂ ਕਹਿੰਦੇ ਸੀ ਇੱਥੇ ਮੁਜਾਵਰੋ ਕਿ ਮੈਂ ਤਖਤ ਤੇ ਨਹੀਂ ਬੈਠਾਂਗਾ, ਮੇਰੀ ਕਮਾਨ ਨਹੀਂ ਸੀ ਚੜਾਈ, ਮੇਰੀ ਕਮਾਨ ਦੀ ਤੰਦੀ ਨਹੀਂ ਸੀ ਇੱਥੇ ਚੜੀ, ਤੁਹਾਡੇ ਕਹਿਣ ਮੁਤਾਬਕ ਮੈਂ ਇਸ ਤਖਤ ਤੇ ਨਹੀਂ ਸੀ ਬੈਠਣ ਵਾਲਾ।
ਨਹੀਂ ਨਿਵਾਜੇ ਸਭ ਨੇ ਲਇਓ,
ਕਿਉਂਕਿ ਤੁਹਾਡੇ ਇਸ ਖਵਾਜੇ ਨੇ ਮੈਨੂੰ ਨਹੀਂ ਸੀ ਨਿਵਾਜਿਆ, ਮੈਨੂੰ ਇਸ ਤਖਤ ਤੇ ਬੈਠਣ ਦਾ ਹੁਕਮ ਨਹੀਂ ਸੀ ਕੀਤਾ।
ਅਬ ਮੈਂ ਸਭ ਪਤਸ਼ਾਹਤ ਪਾਈ,
ਪਰ ਮੈਂ ਬੈਠਾ ਹਾਂ, ਮੈਂ ਅੱਜ ਹਿੰਦੁਸਤਾਨ ਦੇ ਤਖਤ ਦੀ ਬਾਦਸ਼ਾਹੀ ਮੇਰੇ ਕੋਲ ਹੈ, ਆ ਜਿੰਨਾ ਦੇਸ਼ ਹੈ ਅੱਜ ਮੇਰੇ ਅਧੀਨ ਹੈ, ਮੈਂ ਇਹਨਾਂ ਦਾ ਬਾਦਸ਼ਾਹ ਹਾਂ।
ਇਹ ਕਿਆ ਪਇਓ ਦਿਓ ਬਤਲਾਈ,
ਦੱਸੋ ਫਿਰ ਤੁਹਾਡਾ ਖਵਾਜਾ ਝੂਠਾ ਸਾਬਤ ਹੋਇਆ? ਜਿਹੜੇ ਖਵਾਜੇ ਨੇ ਤੁਹਾਡੇ ਨੇ ਐਲਾਨ ਕੀਤਾ ਸੀ ਵੀ ਦਾਰਾ ਸ਼ਿਕੋਹ ਬਣੇਗਾ ਬਾਦਸ਼ਾਹ, ਮੇਰੇ ਪੱਖ ਦੇ ਵਿੱਚ ਫੈਸਲਾ ਨਹੀਂ ਸੀ ਕੀਤਾ, ਪਰ ਫੈਸਲਾ ਹੁਣ ਮੇਰੇ ਪੱਖ ਵਿੱਚ ਹੋਇਆ, ਦਾਰਾ ਸ਼ਿਕੋਹ ਮਰ ਚੁੱਕਾ ਹੈ, ਮੈਂ ਇਸ ਵੇਲੇ ਬਾਦਸ਼ਾਹ ਹਾਂ, ਦੱਸੋ ਵੀ ਫਿਰ ਐਸਾ ਕਿਉਂ ਹੋਇਆ? ਤੁਹਾਡੇ ਖਵਾਜੇ ਦੀ ਇਹ ਗੱਲ ਝੂਠੀ ਸਾਬਤ ਕਿਵੇਂ ਹੋਈ ਹੈ?
ਯਾ ਤੀ ਮੈਂ ਜਾਣਤ ਹੋ ਐਸੀ,
ਮੈਨੂੰ ਤਾਂ ਮੁਜਾਵਰੋ ਇਹ ਗੱਲ ਲੱਗਦੀ ਹੈ, ਇਸ ਗੱਲ ਨੂੰ ਜਾਣਦਿਆਂ ਹੋਇਆ ਮੇਰੇ ਮਨ ਵਿੱਚ ਏਦਾਂ ਖਿਆਲ ਤੇ ਵਿਚਾਰ ਆਉਂਦੀ ਹੈ,
ਤੁਮ ਹੀ ਕਰੋ ਦੰਬ ਕਿਛ ਕੈਸੇ,
ਖਵਾਜਾ ਇੱਥੇ ਕੁਝ ਨਹੀਂ ਕਰਦਾ, ਇਹ ਸਾਰਾ ਪਖੰਡ ਤੁਸੀਂ ਕਰਦੇ ਹੋ, ਇੱਥੇ ਜਾਣ ਬੁੱਝ ਕੇ ਆਪ ਹੀ ਅੰਦਰ ਦਰਵਾਜਾ ਬੰਦ ਕਰਕੇ ਕਮਾਨ ਚੜਾ ਦਿੰਦੇ ਹੋ, ਜਿਹਦੀ ਚੜਾਣੀ ਹੁੰਦੀ ਹੈ, ਜਿਹਨੂੰ ਨਹੀਂ ਚੜਾਣੀ ਹੁੰਦੀ ਉਹਦੀ ਨਹੀਂ ਚੜਾਉਂਦੇ, ਕਰਤੂਤ ਤੁਹਾਡੀ ਹੈ, ਤੁਹਾਡੇ ਖਵਾਜੇ ਦੀ ਨਹੀਂ ਹੈ। ਜ਼ਰੂਰ ਇਹ ਛਲ ਕਪਟ ਫਰੇਬ ਤੁਸੀਂ ਲੋਕ ਇੱਥੇ ਕਰਦੇ ਹੋ, ਜੋ ਮੇਰੇ ਮਨ ਵਿੱਚ ਨਿਰਣਾ ਹੋ ਰਿਹਾ।
ਕਹਿ ਤੁਮ ਦੀਜੇ ਸਾਚ ਬਤਾਏ,
ਮੁਜਾਵਰੋ ਜੇ ਆਪਣਾ ਭਲਾ ਚਾਹੁੰਦੇ, ਜੇ ਤੁਸੀਂ ਚਾਹੁੰਦੇ ਹੋ ਵੀ ਮੈਂ ਤੁਹਾਡੇ ਨਾਲ ਬੁਰੀ ਨਾ ਕਰਾਂ, ਤੁਹਾਨੂੰ ਕੈਦ ਪਕੜ ਕੈਦ ਕਰਕੇ ਨਾ ਮਾਰਾਂ, ਤਾਂ ਫਿਰ ਮੇਰੇ ਅੱਗੇ ਸਾਰੀ ਗੱਲ ਸੱਚੀ ਸੱਚੀ ਦੱਸ ਦਿਓ, ਜੋ ਸੱਚ ਹੈ ਉਹ ਇੱਥੇ ਮੇਰੇ ਕੋਲ ਪੇਸ਼ ਕਰ ਦਿਓ। ਕੀ ਕਰਦੇ ਹੋ ਤੁਸੀਂ ਇੱਥੇ, ਕਿਹੜਾ ਛਲ ਕਿਹੜਾ ਕਪਟ ਕਰਦੇ ਹੋ?
ਨਾ ਤਾਂ ਮੈਂ ਦੇਖਵ ਪਤੀ ਆਏ,
ਨਹੀਂ ਤਾਂ ਮੈਂ ਆਪ ਇੱਥੇ ਸਾਰੀ ਪੜਤਾਲ ਕਰ ਲਾਂਗਾ, ਜੇ ਦੱਸ ਦਿਓਗੇ ਤਾਂ ਠੀਕ ਹੈ, ਨਾ ਦੱਸੋਗੇ ਤੇ ਮੈਨੂੰ ਪਤਾ ਕਰਨਾ ਆਉਂਦਾ ਵੀ ਮੈਂ ਕਿਵੇਂ ਪਤਾ ਕਰਨਾ, ਮੈਂ ਫਿਰ ਆਪੇ ਇੱਥੋਂ ਪਤਾ ਕਰ ਲਵਾਂਗਾ, ਇੱਥੇ ਸਾਰੀ ਗੱਲ ਪਰਖ ਕੇ ਵੇਖ ਲਵਾਂਗਾ।
ਸਕਲ ਮੁਜਾਵਰ ਇਕੱਠੇ ਪਏ,
ਜਿੰਨੇ ਉਹ ਮੁਜਾਵਰ ਸੀ ਅਜਮੇਰ ਸ਼ਰੀਫ ਦੀ ਦਗਰ ਦਰਗਾਹ ਦੇ, ਬੜੀ ਵੱਡੀ ਹੈ ਉਹ, ਬਹੁਤ ਵੱਡਾ ਉੱਥੇ ਅਸਥਾਨ ਬਣਿਆ, ਕੜਾਇਆ ਇੱਕ ਕਮਰੇ ਤੋਂ ਬਹੁਤ ਵੱਡਾ, ਇੱਕ ਜਿਵੇਂ ਵੱਡਾ ਕਮਰਾ ਹੁੰਦਾ ਉਹਦੇ ਤੋਂ ਵੀ ਵੱਡਾ ਇੱਕ ਕੜਾਇਆ ਰੱਖਿਆ ਹੋਇਆ ਉਹਨਾਂ, ਉਹਦੇ ਚ ਚਾਵਲ ਦਾਲ ਆਦਿਕ ਪਾਈ ਜਾਂਦੇ ਆ, ਤੇ ਫਿਰ ਜਦੋਂ ਭਰ ਜਾਂਦਾ ਉਹਨੂੰ ਰਿੰਨਦੇ ਆ ਤੇ ਵਰਤਾਉਂਦੇ ਆ, ਤੇ ਬਹੁਤ ਦੁਨੀਆ ਉੱਥੇ ਆਉਂਦੀ ਹੈ। ਮੁਗਲ ਲੋਕ ਜਿਹੜੇ ਮੁਗਲ ਬਾਦਸ਼ਾਹ ਸੀ ਇਹ ਵੀ ਉੱਥੇ ਆਪਣੀ ਕਮਾਨ ਭੇਜਦੇ ਸੀ ਚੜਾਉਣ ਲਈ, ਔਰੰਗਜ਼ੇਬ ਦੀ ਵੀ ਭੇਜੀ ਸੀ, ਦਾਰਾ ਸ਼ਿਕੋਹ ਦੀ ਵੀ ਭੇਜੀ ਸੀ, ਤੇ ਦਾਰਾ ਸ਼ਿਕੋਹ ਦੀ ਕਮਾਨ ਚੜੀ ਤੇ ਔਰੰਗੇ ਦੀ ਨਹੀਂ ਸੀ ਚੜੀ, ਔਰੰਗੇ ਦੇ ਮਨ ਚ ਇਹ ਗੱਲ ਬੜੀ ਖਟਕਦੀ ਸੀ ਲੰਮੇ ਸਮੇਂ ਤੋਂ। ਅੱਜ ਉਹਨੂੰ ਮੌਕਾ ਮਿਲਿਆ, ਕਹਿੰਦਾ ਦੱਸ ਦਿਓ ਤੇ ਚੰਗੀ ਗੱਲ ਹੈ, ਜੇ ਤੁਸੀਂ ਨਾ ਦੱਸੋਗੇ ਤਾਂ ਫਿਰ ਮੈਨੂੰ ਪਤਾ ਕਰਨਾ ਆਉਂਦਾ ਵੀ ਹੈ, ਮੈਂ ਆਪੇ ਇੱਥੇ ਪੜਤਾਲ ਕਰ ਲੈਣੀ ਹੈ, ਜਿੰਨੇ ਮੁਜਾਵਰ ਸੀ ਇਸ ਰੋਜ਼ਾ ਸ਼ਰੀਫ ਦੇ ਉਹ ਸਾਰੇ ਇਕੱਠੇ ਕਰ ਲਏ।
ਨੈਨੋ ਰੰਗ ਕੋ ਉੱਤਰ ਦਏ,
ਪਰ ਉਹਨਾਂ ਮੁਜਾਵਰਾਂ ਨੂੰ ਕੋਈ ਜਵਾਬ ਨਹੀਂ ਆਇਆ, ਕਿਸੇ ਮੁਜਾਵਰ ਨੇ ਔਰੰਗਜ਼ੇਬ ਦੀ ਕਹੀ ਹੋਈ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ।
ਕਹੇ ਕਿ ਅਸ ਖੁਦਾਏ ਕੀ ਮਰਜ਼ੀ,
ਅੱਗੋਂ ਜਵਾਬ ਦਿੰਦੇ ਕਹਿੰਦੇ ਬਾਦਸ਼ਾਹ ਸਲਾਮਤ, ਇੱਥੇ ਸਾਡਾ ਕੋਈ ਛਲ ਕਪਟ ਨਹੀਂ, ਇੱਥੇ ਤਾਂ ਇਹ ਖੁਦਾ ਦੀ ਮਰਜ਼ੀ ਹੁੰਦੀ ਹੈ ਜੀ, ਸਾਡੇ ਬਸ ਥੋੜੀ ਹੈ ਕਿਸੇ ਦੀ ਕਮਾਨ ਚੜਾਣੀ ਜਾਂ ਨਾ ਚੜਾਣੀ, ਇਹ ਤਾਂ ਸਭ ਕੁਝ ਖੁਦਾ ਦੇ ਬਸ ਹੁੰਦਾ, ਅਸੀਂ ਤਾਂ ਦਰਵਾਜ਼ਾ ਬੰਦ ਕਰਕੇ ਅੰਦਰ ਕਮਾਨ ਰੱਖ ਦਿੰਨੇ ਆ, ਰਾਤ ਸਾਰੀ ਉੱਥੇ ਆਉਂਦੇ ਨੀ, ਅਗਲੇ ਦਿਨ ਜਦੋਂ ਵੇਖਦੇ ਆ ਕੇ ਤੇ ਕਮਾਨ ਚੜੀ ਹੁੰਦੀ ਹੈ ਜਾਂ ਉਤਰੀ ਹੁੰਦੀ ਹੈ, ਤਾਂ ਅੰਦਰ ਖੁਦਾ ਦੀ ਮਰਜ਼ੀ ਹੁੰਦੀ ਹੈ ਜੀ, ਸਾਡਾ ਇੱਥੇ ਕੋਈ ਜ਼ੋਰ ਨਹੀਂ ਚੱਲਦਾ।
ਬਖਸ਼ੀ ਜਿਸੇ ਸੁਣੇ ਤਿਸ ਅਰਜ਼ੀ,
ਜਿਹਦੀ ਅਰਜ਼ੀ ਖੁਦਾ ਸੁਣ ਲੈਂਦਾ ਉਹਨੂੰ ਇਹ ਰਾਜ ਭਾਗ ਬਖਸ਼ ਦਿੰਦਾ, ਉਹਦੀ ਕਮਾਨ ਚੜਾ ਦਿੰਦਾ।
ਇਸੀ ਪਾਂਤ ਹਮਰੋ ਚਾਰਾ,
ਸਾਡਾ ਇੱਥੇ ਹੋਰ ਕੋਈ ਚਾਰਾ ਨਹੀਂ ਚੱਲਦਾ। ਜੇ ਤੂੰ ਕਹੇ ਵੀ ਅਸੀਂ ਕੁਝ ਕਰਦੇ ਆ, ਅਸੀਂ ਇੱਥੇ ਕੁਝ ਨਹੀਂ ਕਰਦੇ, ਇੱਥੇ ਤਾਂ ਖੁਦਾ ਹੀ ਕਰਦਾ ਜੋ ਕਰਦਾ। ਜੇ ਕਮਾਨ ਚੜਾਉਂਦਾ ਤਾਂ ਖੁਦਾ ਹੀ ਚੜਾਉਂਦਾ ਹੈ।
ਕਹਾ ਚਲੇ ਚਿਤ ਲਿਓ ਵਿਚਾਰਾ,
ਇਹ ਬਾਦਸ਼ਾਹ ਤੂੰ ਆਪ ਸਿਆਣਾ, ਤੇਰੇ ਵੱਡੇ ਵਡੇਰੇ ਵੀ ਅਕਬਰ ਬਾਦਸ਼ਾਹ ਵੀ ਇੱਥੇ ਆਇਆ ਸੀ ਕਮਾਨ ਚੜਾਉਣ ਲਈ। ਬੜੇ ਬੜੇ ਵੱਡੇ ਤੇਰੇ ਜਿਹੜੇ ਵਡੇਰੇ ਨੇ ਆਉਂਦੇ ਰਹੇ ਨੇ, ਸਾਡਾ ਤਾਂ ਕੋਈ ਚਾਰਾ ਨਹੀਂ ਚੱਲਦਾ ਇੱਥੇ, ਇੱਥੇ ਤਾਂ ਖੁਦਾ ਦੀ ਮਰਜ਼ੀ ਚੱਲਦੀ ਹੈ। ਤੂੰ ਆਪ ਸਿਆਣਾ, ਇਸ ਗੱਲ ਨੂੰ ਵਿਚਾਰ ਲੈ।
ਸਮਝਿਓ ਨੌਰੰਗ ਬੋਲੇ ਪਾਜ,
ਔਰੰਗਜ਼ੇਬ ਸਮਝ ਗਿਆ ਕਿ ਮੁਜਾਵਰ ਝੂਠ ਬੋਲਦੇ ਆ, ਜਰੂਰ ਇੱਥੇ ਕੋਈ ਨਾ ਕੋਈ ਪੜਦਾ, ਇੱਥੇ ਅੰਦਰ ਇਹਨਾਂ ਨੇ ਜਰੂਰ ਕੋਈ ਨਾ ਕੋਈ ਫਰੇਬ, ਕੋਈ ਨਾ ਕੋਈ ਕਪਟ ਰਚਿਆ ਹੋਇਆ। ਐਸਾ ਕਿਵੇਂ ਹੋ ਸਕਦਾ ਵੀ ਕਮਾਨ ਅੰਦਰ ਚੜੇ? ਪਰ ਚਲੋ ਜੇ ਮੰਨ ਲਓ ਵੀ ਖੁਦਾ ਚੜਾਉਂਦਾ ਕਮਾਨ, ਔਰੰਗਜ਼ੇਬ ਸੋਚਦਾ ਵੀ ਜੇ ਮੰਨ ਲਓ ਵੀ ਖੁਦਾ ਦੀ ਮਰਜ਼ੀ ਨਾਲ ਕਮਾਨ ਚੜ੍ਹਦੀ, ਤੇ ਫਿਰ ਖੁਦਾ ਨੂੰ ਤਾਂ ਫੈਸਲਾ ਮੇਰੇ ਪੱਖ ਚ ਕਰਨਾ ਚਾਹੀਦਾ ਸੀ, ਕਿਉਂਕਿ ਬਾਦਸ਼ਾਹ ਤਾਂ ਮੈਂ ਬਣਿਆ। ਪਰ ਇੱਥੇ ਤਾਂ ਕਮਾਨ ਦਾਰਾ ਸ਼ਕੋਹ ਦੀ ਚੜ੍ਹੀ, ਉਹਦਾ ਬਾਦਸ਼ਾਹ ਬਣਿਆ ਨਹੀਂ। ਇਹਦਾ ਮਤਲਬ ਖੁਦਾ ਦਾ ਇੱਥੇ ਕੁਝ ਕੰਮ ਨਹੀਂ, ਇਹ ਜਿਹੜੇ ਮੁਜਾਵਰ ਨੇ ਇਹਨਾਂ ਦਾ ਹੀ ਕੋਈ ਪਖੰਡ ਹੈ, ਇਹੀ ਕੋਈ ਨਾ ਕੋਈ ਛਲ ਬਲ ਕਰਦੇ ਆ ਇੱਥੇ, ਤੇ ਇਹਨਾਂ ਦਾ ਇਹ ਪਾਜ ਮੈਨੂੰ ਲੱਭਣਾ ਚਾਹੀਦਾ ਹੈ।
ਹੈ ਇਨ ਦੰਬ ਲੀਨ ਤਨ ਕਾਜ,
ਇਹਨਾਂ ਨੇ ਤਾਂ ਇਹ ਪਖੰਡ ਰਚਿਆ ਹੋਇਆ, ਪੈਸਾ ਲੈਣ ਦਾ ਇੱਕ ਬਹਾਨਾ ਬਣਾਇਆ ਹੋਇਆ ਵੀ ਜਦੋਂ ਬਾਦਸ਼ਾਹ ਲੋਕ ਜਾਂ ਰਾਜੇ ਇੱਥੇ ਕਮਾਨਾ ਭੇਜਦੇ ਨੇ, ਨਾਲ ਉਹ ਪੈਸਾ ਭੇਜਦੇ ਨੇ, ਤੇ ਜਿਹਦੇ ਕੋਲੋਂ ਵੱਧ ਪੈਸਾ ਮਿਲਦਾ ਉਹਦੀ ਕਮਾਨ ਚੜਾ ਦਿੰਦੇ ਨੇ। ਗੱਲ ਤਾਂ ਇਹ ਹੈ ਇੱਥੇ ਅਸਲੀ, ਬਾਕੀ ਇਹਨਾਂ ਨੇ ਕੋਈ ਨਾ ਕੋਈ ਪਖੰਡ ਹੀ ਇੱਥੇ ਰਚਿਆ ਹੋਇਆ।
ਬੇਲਦਾਰ ਗਨ ਲੀਏ ਬੁਲਾਏ,
ਇਹਨੇ ਉਸੇ ਵੇਲੇ ਜਿਹੜੇ ਬੇਲਦਾਰ ਹੁੰਦੇ ਆ ਜ਼ਮੀਨ ਪੁੱਟਣ ਵਾਲੇ, ਉਹ ਬੇਲਦਾਰ ਬੁਲਾ ਲਏ।
ਕਯੋ ਸਥਾਨ ਉਖਾਰੋ ਜਾਏ,
ਕਹਿਣ ਲੱਗਾ ਵੀ ਏਦਾਂ ਕਰੋ ਵੀ ਜਿਹੜੀ ਇਹ ਦਰਗਾਹ ਬਣੀ ਹੋਈ ਅਜਮੇਰ ਸ਼ਰੀਫ ਦੀ, ਇਹਦੇ ਨਾਲ ਆਲੇ ਦੁਆਲੇ ਜਗ੍ਹਾ ਪੁੱਟੋ, ਖੁਦਾਈ ਕਰੋ, ਆਲੇ ਦੁਆਲੇ ਖੁਦਾਈ ਕਰਕੇ ਵੇਖੋ।
ਇੱਕ ਦੋਏ ਸੰਗ ਕਰੇ ਉਮਰਾਵ,
ਔਰੰਗਜ਼ੇਬ ਨੇ ਇਹ ਕੰਮ ਕਰਨ ਵਾਸਤੇ ਦੋ ਤਿੰਨ ਆਪਣੇ ਜਿਹੜੇ ਖਾਸ ਅਫਸਰ ਸੀ ਉਹ ਵੀ ਭੇਜ ਦਿੱਤੇ। ਉਹਨਾਂ ਨੂੰ ਕਿਹਾ ਵੀ ਤੁਸੀਂ ਆਪਣੀ ਨਿਗਰਾਨੀ ਵਿੱਚ ਇਸ ਦਰਗਾਹ ਦੇ ਆਲੇ ਦੁਆਲੇ ਖੁਦਾਈ ਕਰਕੇ ਵੇਖੋ।
ਵੇਖੋ ਜਾਏ ਕਿਆ ਬਿਦਤੇ ਸਥਾਨ,
ਵੇਖੋ ਜਰੂਰ ਕੁਝ ਨਾ ਕੁਝ ਲੱਭੇਗਾ। ਮੈਨੂੰ ਪੂਰਾ ਸ਼ੱਕ ਹੈ ਵੀ ਇੱਥੇ ਅੰਦਰ ਕੋਈ ਨਾ ਕੋਈ ਕਪਟ ਕਰਦੇ ਨੇ, ਛਲ ਕਰਦੇ ਨੇ, ਇਹਦੇ ਵਿੱਚ ਬਿਲਕੁਲ ਮੈਂ ਸਪਸ਼ਟ ਹਾਂ, ਤੇ ਉਹ ਤਾਂ ਹੀ ਪਤਾ ਲੱਗੇਗਾ ਜੇ ਆਪਾਂ ਖੋਜਾਂਗੇ। ਕਹਿੰਦਾ ਇਹ ਦਰਗਾਹ ਢਾਣ ਦੀ ਲੋੜ ਨਹੀਂ ਹੈ, ਦਰਗਾਹ ਦੇ ਆਲੇ ਦੁਆਲੇ ਖੁਦਾਈ ਕਰੋ, ਖੁਦਾਈ ਕਰਕੇ ਕੁਝ ਨਾ ਕੁਝ ਥੱਲਿਓਂ ਜ਼ਰੂਰ ਲੱਭੇਗਾ। ਆਪਣੇ ਖਾਸ ਅਹਿਲਕਾਰ ਜਿਹੜੇ ਅਫਸਰ ਸੀ ਔਰੰਗਜ਼ੇਬ ਦੇ, ਉਹ ਇਹਨੇ ਨਾਲ ਭੇਜੇ ਨੇ ਖੁਦਾਈ ਕਰਨ ਵਾਲਿਆਂ ਦੇ।
ਹੁਕਮ ਪਾਏ ਨੌ ਰੰਗ ਕੋ ਗਏ,
ਔਰੰਗਜ਼ੇਬ ਦਾ ਹੁਕਮ ਪ੍ਰਾਪਤ ਕਰਕੇ ਦੇ ਅਹਿਲਕਾਰ ਅਫਸਰ ਉਸੇ ਵੇਲੇ ਗਏ।
ਥਲ ਅੰਤਰ ਕੋ ਖੋਦਤ ਪਏ,
ਮੂਰਖਾਂ ਨੇ ਜਾ ਕੇ ਫਿਰ ਆਲੇ ਦੁਆਲੇ ਖੁਦਾਈ ਕਰਨੀ ਸ਼ੁਰੂ ਕਰ ਦਿੱਤੀ।
ਹਤੋ ਪਾਜ ਕਛ ਤਨਕ ਉਖਾਰਾ,
ਕਹਿੰਦੇ ਇੱਕ ਪਾਸੋਂ ਜਦੋਂ ਖੁਦਾਈ ਕੀਤੀ ਨਾ ਇਹਨਾਂ ਨੇ ਦੇਵ ਨੇਤ ਖੁਦਾਈ ਉਸੇ ਪਾਸੇ ਹੀ ਆਣ ਕੀਤੀ ਜਿੱਧਰੋਂ ਇਹ ਪਖੰਡ ਇਹਨਾਂ ਦਾ ਉਗੜ ਕੇ ਆਉਣਾ ਸੀ। ਜਦੋਂ ਪਰਮੇਸ਼ਰ ਨੇ ਕੋਈ ਖੇਡ ਵਰਤਾਣੀ ਹੋਵੇ, ਕਹਿੰਦੇ ਉਸ ਵੇਲੇ ਜਦੋਂ ਇਹਨਾਂ ਨੇ ਥੋੜੀ ਜਿਹੀ ਖੁਦਾਈ ਕੀਤੀ ਤੇ ਫਿਰ ਇਹਨਾਂ ਨੂੰ ਥੱਲਿਓਂ ਕੁਝ ਲੱਭਾ, ਕੁਝ ਮਿਲਿਆ।
ਤਤ ਜਿਨ ਤੈ ਪੁਲਾੜ ਨਿਹਾਰਾ,
ਜਦੋਂ ਖੁਦਾਈ ਕੀਤੀ ਤੇ ਥੱਲੇ ਵਿੱਚ ਖਾਲੀ ਜਗ੍ਹਾ ਸੀ, ਪੁਲਾੜ ਕਹਿੰਦੇ ਨੇ ਖਾਲੀ ਜਗ੍ਹਾ ਨੂੰ, ਤਤ ਛੇਨੀ ਜਦੋਂ ਖੁਦਾਈ ਕਰਦੇ ਆਏ ਤੇ ਇੱਕ ਸੁਰੰਗ ਉਹ ਜਿਹੜੀ ਦਰਗਾਹ ਸੀ ਉਹਦੇ ਨਾਲ ਬਣੀ ਹੋਈ ਸੀ, ਉਹ ਸੁਰੰਗ ਥੱਲੇ ਇਹਨਾਂ ਨੇ ਵੇਖੀ।
ਖਨਨ ਲੱਗੇ ਜਬ ਤਿਸੀ ਅਗਾਰੀ,
ਜਦੋਂ ਉਸ ਸੁਰੰਗ ਨੂੰ ਵੇਖਿਆ ਵੀ ਅੱਗੇ ਕਿੱਥੇ ਤੱਕ ਜਾਂਦੀ ਹੈ, ਉਹਨੂੰ ਪੁੱਟਦਿਆਂ ਪੁੱਟਦਿਆਂ ਜਦੋਂ ਅੱਗੇ ਤੱਕ ਜਾ ਕੇ ਵੇਖਣ ਲੱਗੇ।
ਦੀਰਘ ਸਭ ਇਨ ਸੁਰੰਗ ਨਿਹਾਰੀ,
ਵੇਖਿਆ ਵੀ ਦੀਰਘ ਬੜੀ ਵੱਡੀ ਸੁਰੰਗ ਹੈ ਵੀ ਬੰਦਾ ਤੁਰ ਕੇ ਵਿੱਚੋਂ ਲੰਘ ਸਕਦਾ ਸੀ, ਏਡੀ ਵੱਡੀ ਸੁਰੰਗ ਸੀ ਬਣੀ ਹੋਈ ਪੁਰਾਣੀ ਕਿ ਉਹਦੇ ਵਿੱਚੋਂ ਬੰਦਾ ਤੁਰ ਕੇ ਲੰਘ ਸਕਦਾ ਸੀ। ਏਡੀ ਵੱਡੀ ਸੁਰੰਗ ਜਿਹੜੀ ਉਹਦੇ ਨਾਲ ਨਾਲ ਪੁੱਟੀ ਹੋਈ ਸੀ।
ਤਿਸ ਕੋ ਪਾਟਤ ਜਬ ਕਿਛ ਗਏ,
ਜਦੋਂ ਉਸ ਸੁਰੰਗ ਨੂੰ ਪੁੱਟਦਿਆਂ ਜਦੋਂ ਖੁਦਾਈ ਕਰਦਿਆਂ ਕਰਦਿਆਂ ਅੱਗੇ ਵਧਣ ਲੱਗੇ,
ਕਰ ਮੁਜਾਵਰਨ ਕੋ ਜੈ ਥੀਏ,
ਉਹ ਸੁਰੰਗ ਦਾ ਪਤਾ ਕਰਨ ਲੱਗੇ ਵੀ ਇਹ ਜਾਂਦੀ ਕਿੱਥੇ ਹੈ। ਅਖੀਰ ਨੂੰ ਪੁੱਟਦਿਆਂ ਇਹਨਾਂ ਨੇ ਵੇਖਿਆ ਵੀ ਉਹ ਸੁਰੰਗ ਜਿੱਥੇ ਉਹ ਮੁਜਾਵਰ ਰਹਿੰਦੇ ਨੇ ਉਹਨਾਂ ਦੇ ਘਰ ਤੱਕ ਜਾਂਦੀ ਹੈ। ਜਿੱਥੇ ਉਹ ਰਹਿੰਦੇ ਸੀ ਨਾ ਮੁਜਾਵਰ, ਉਹਨਾਂ ਦੇ ਘਰ ਤੱਕ ਜਾਂਦੀ। ਉਹ ਉੱਥੋਂ ਵਿੱਚ ਵੜਦੇ ਸੀ ਸੁਰੰਗ ਦੇ, ਰਾਤ ਨੂੰ ਬਾਹਰੋਂ ਤਾਲਾ ਲਾ ਆਉਂਦੇ ਸੀ ਦਰਗਾਹ ਨੂੰ, ਲੋਕਾਂ ਨੂੰ ਕਹਿੰਦੇ ਸੀ ਤਾਲਾ ਲਾ ਦਿੱਤਾ ਲੋਕਾਂ ਦੇ ਸਾਹਮਣੇ ਅੰਦਰ ਕਮਾਨ ਰੱਖਣੀ, ਰਾਤ ਨੂੰ ਸੁਰੰਗ ਦੇ ਵਿੱਚੋਂ ਜਾਣਾ, ਉਹ ਕਮਾਨ ਚੜਾ ਦੇਣੀ, ਮੁੜ ਕੇ ਫਿਰ ਵਾਪਸ ਆ ਕੇ ਅਗਲੇ ਦਿਨ ਉੱਥੋਂ ਬਾਹਰੋਂ ਦਰਵਾਜ਼ਾ ਖੋਲਣਾ ਤੇ ਕਹਿਣਾ ਜੀ ਵੇਖੋ ਜੀ ਕਮਾਨ ਚੜ ਗਈ ਹੈ। ਏਦਾਂ ਦਾ ਇਹ ਪਖੰਡ ਮੁਜਾਵਰ ਕਰਦੇ ਸੀ। ਉਹ ਜਿਹੜੀ ਸੁਰੰਗ ਸੀ ਮੁਜਾਵਰਾਂ ਦੇ ਘਰ ਤੱਕ ਗਈ ਹੋਈ ਸੀ।
ਤਿੰਨ ਮੈਂ ਗਈ ਸੁਰੰਗ ਅਗਾਰੀ,
ਉਹ ਸੁਰੰਗ ਬਿਲਕੁਲ ਮੁਜਾਵਰਾਂ ਦੇ ਘਰ ਦੇ ਵਿੱਚ ਨਿਕਲੀ। ਉੱਥੇ ਉਹਨਾਂ ਨੇ ਅੱਗੇ ਇੱਕ ਬੰਦ ਜਾਂ ਦਰਵਾਜ਼ਾ ਜਾਂ ਲਾਇਆ ਹੋਇਆ ਵੀ ਪਤਾ ਨਾ ਲੱਗੇ ਵੀ ਇਹਦੇ ਪਿੱਛੇ ਸੁਰੰਗ ਹੈ, ਰਸਤਾ ਹੈ।
ਛੱਪਿਓ ਜੋ ਪਰਦੋ ਕਰਿਓ ਉਗਾਰੇ,
ਉਹ ਜਿਹੜਾ ਪਰਦਾ ਇਹਨਾਂ ਦਾ ਛੁਪਿਆ ਹੋਇਆ ਸੀ ਔਰੰਗਜ਼ੇਬ ਨੇ ਉਗਾੜ ਕੇ ਸਾਹਮਣੇ ਕਰ ਦਿੱਤਾ, ਲੋਕਾਂ ਦੇ ਸਾਹਮਣੇ ਪ੍ਰਤੱਖ ਕਰ ਦਿੱਤਾ ਇਹਨਾਂ ਦਾ ਪਖੰਡ।
ਕਉ ਮਹਿਮ ਚੜੇ ਜਬ ਸ਼ਾਉ,
ਜਦੋਂ ਵੀ ਕੋਈ ਬਾਦਸ਼ਾਹ ਕਿਸੇ ਮੁਹਿੰਮ ਤੇ ਚੜਦਾ ਸੀ, ਚਾਹੇ ਅਕਬਰ ਸੀ, ਚਾਹੇ ਜਹਾਂਗੀਰ ਸੀ, ਚਾਹੇ ਸ਼ਾਹਜਹਾਨ ਸੀ, ਚਾਹੇ ਹਮਾਯੂ ਸੀ, ਤੇ ਚਾਹੇ ਔਰੰਗਜ਼ੇਬ, ਸ਼ਾਹਜਹਾਨ ਤੋਂ ਬਾਅਦ ਜਿਹੜੇ ਬਾਦਸ਼ਾਹ ਦਾਰਾ ਸ਼ਿਕੋਹ ਆਦਿਕ ਬਣਨ ਲਈ ਚਾਹਵਾਨ ਸੀ, ਜਦੋਂ ਵੀ ਕੋਈ ਬਾਦਸ਼ਾਹ ਮੁਹਿੰਮ ਤੇ ਚੜਦਾ ਸੀ ਜਾਂ ਇਹਨਾਂ ਤੋਂ ਇਲਾਵਾ ਕੋਈ ਰਾਜਾ ਵੀ ਮੁਹਿੰਮ ਤੇ ਚੜਦਾ ਸੀ,
ਕਹਿ ਪਾਤਸ਼ਾਹਤ ਦੇਣੀ ਕਾਹੋ,
ਕਿਹਨੂੰ ਪਾਤਸ਼ਾਹੀ ਦੇਣੀ ਹੈ, ਕਿਹਦੀ ਪਾਤਸ਼ਾਹੀ ਹੋਵੇਗੀ,
ਇਤਿਆਦਿਕ ਜੋ ਕਾਜ ਮਹਾਨ,
ਇਦਾਂ ਦੇ ਜਿੰਨੇ ਵੀ ਇਹ ਕਾਰਜ ਹੁੰਦੇ ਸੀ ਵੱਡੇ ਵੱਡੇ,
ਦਿੱਲੀ ਪਤ ਆਵਤ ਇਸ ਥਾਨ,
ਦਿੱਲੀ ਦਾ ਜਿਹੜਾ ਬਾਦਸ਼ਾਹ ਹੁੰਦਾ ਸੀ ਉਹ ਖੁਦ ਆਪ ਚੱਲ ਕੇ ਅਜਮੇਰ ਸ਼ਰੀਫ ਆਉਂਦਾ ਸੀ, ਇਸ ਜਗ੍ਹਾ ਤੇ ਆ ਕੇ ਹਾਜ਼ਰ ਹੁੰਦਾ ਸੀ,
ਪਰ ਜੋਰੇ ਬੜ ਦਰਬ ਚੜਾਏ,
ਉਹ ਨਾਲੇ ਆ ਕੇ ਧਨ ਚੜਾਉਂਦੇ ਸੀ, ਨਾਲੇ ਹੱਥ ਜੋੜ ਕੇ ਸਜਦਾ ਕਰਦੇ ਸੀ, ਇੱਥੇ ਨਮਸਕਾਰਾਂ ਕਰਦੇ ਸਨ।
ਜਿਸ ਕਾਰਜ ਮੈਂ ਸੰਸੈ ਪਾਏ,
ਜਿਹੜੇ ਕਾਰਜ ਵਿੱਚ ਉਹਨਾਂ ਬਾਦਸ਼ਾਹਾਂ ਨੂੰ ਕੋਈ ਸੰਦੇਹ ਨਜ਼ਰ ਆਉਂਦਾ ਸੀ ਵੀ ਕੀ ਹੋਵੇਗਾ ਕੀ ਨਹੀਂ ਹੋਵੇਗਾ, ਇਹ ਫੈਸਲਾ ਨਹੀਂ ਸੀ ਕਰ ਸਕਦੇ,
ਤਿਸ ਹਿਤ ਅੰਤਰ ਧਰੀ ਕਮਾਨ,
ਉਹਦੇ ਲਈ ਫਿਰ ਅੰਦਰ ਕਮਾਨ ਰੱਖ ਦਿੰਦੇ ਸੀ, ਜੇ ਕਮਾਨ ਤੇ ਤੰਦੀ ਚੜ ਜੇ ਤੇ ਸਮਝ ਲੈਂਦੇ ਸੀ ਵੀ ਕੰਮ ਹੋ ਜਾਏਗਾ, ਜੇ ਤੰਦੀ ਨਹੀਂ ਸੀ ਚੜਦੀ ਤੇ ਸਮਝਦੇ ਸੀ ਵੀ ਨਹੀਂ ਹੋਵੇਗਾ।
ਕਰੇ ਕੇ ਨਹੀਂ ਸੰਕਲਪੇ ਠਾਨ,
ਕਿ ਇਹ ਕੰਮ ਹੋਵੇਗਾ ਕਿ ਨਹੀਂ ਹੋਵੇਗਾ, ਅਸੀਂ ਇਸ ਮੁਹਿੰਮ ਤੇ ਚੜੀਏ ਕਿ ਨਾ ਚੜੀਏ, ਇਹ ਜਾਣਨ ਵਾਸਤੇ ਇਹ ਲੋਕ ਇੱਥੇ ਆਉਂਦੇ ਸੀ ਬਾਦਸ਼ਾਹ, ਕਮਾਨ ਅੰਦਰ ਰੱਖ ਦਿੰਦੇ ਸੀ ਤੰਦੀ ਲਾ ਕੇ।
ਸੁੰਦਰ ਮੰਦਰ ਅੰਦਰ ਤਰੇ,
ਇਹ ਜਿਹੜਾ ਸੋਹਣਾ ਮੰਦਰ ਬਣਿਆ ਹੋਇਆ ਸੀ, ਦਰਗਾਹ ਬਣੀ ਹੋਈ ਸੀ, ਉਹਦੇ ਅੰਦਰ ਰੱਖ ਦਿੰਦੇ ਸਨ।
ਉਹਨੇ ਕਪਾਟ ਅਸੰਜਤ ਕਰੇ,
ਫਿਰ ਰਾਤ ਨੂੰ ਜਿਹੜੇ ਮੁਜਾਵਰ ਹੁੰਦੇ ਸੀ ਇੱਥੋਂ ਦੇ, ਉਹ ਦਰਵਾਜ਼ਾ ਬੰਦ ਕਰ ਦਿੰਦੇ ਸੀ, ਕਮਾਨ ਰੱਖ ਦੇਣੀ ਅੰਦਰ ਤੇ ਬਾਹਰੋਂ ਦਰਵਾਜ਼ੇ ਨੂੰ ਤਾਲਾ ਲਾ ਦਿੰਦੇ ਸਨ।
ਉਨ ਗਾਡੇ ਦੇ ਕੁਲਫ ਲਗਾਏ,
ਕੁਲਫ ਕਹਿੰਦੇ ਆ ਤਾਲਿਆਂ ਨੂੰ, ਵੱਡੇ ਵੱਡੇ ਤਾਲੇ ਲਾ ਦਿੰਦੇ ਸੀ ਜਿਨ੍ਹਾਂ ਨੂੰ ਕੋਈ ਚਾਬੀ ਤੋਂ ਬਿਨਾਂ ਖੋਲ ਨਾ ਸਕੇ।
ਦਰ ਪਰ ਪੈਰੂ ਰਹੇ ਸਮੁਦਾਇ,
ਫਿਰ ਦਰਵਾਜ਼ੇ ਤੇ ਪਹਿਰੇਦਾਰ ਵੀ ਲਾ ਦਿੰਦੇ ਸੀ, ਪਹਿਰੇਦਾਰ ਦਰਵਾਜ਼ੇ ਤੇ ਖਲੋਤੇ ਰਹਿੰਦੇ ਸਨ ਸਾਰੀ ਰਾਤ।
ਨਿਜ ਕਰਤੇ ਸੁਰੰਗ ਕੇ ਰਾਹੂ,
ਤੇ ਫਿਰ ਇਹ ਮੁਜਾਵਰ ਕੀ ਕਰਦੇ ਸੀ ਆਪਣੇ ਘਰੋਂ, ਰਾਤ ਨੂੰ ਜਿਹੜੀ ਉਹ ਸੁਰੰਗ ਦਾ ਰਸਤਾ ਖੋਲਣਾ, ਉਸ ਰਸਤੇ ਵਿੱਚੋਂ ਅੰਦਰ ਜਾ ਕੇ,
ਜਾਏ ਮੁਜਾਵਰ ਮੰਦਰ ਮਾਉ,
ਉਸ ਮੰਦਰ ਦੇ ਵਿੱਚ ਪਹੁੰਚ ਜਾਂਦੇ ਜਿਹੜੀ ਉਹ ਦਰਗਾਹ ਬਣੀ ਹੋਈ ਸੀ, ਉਹਦੇ ਅੰਦਰ ਉਹ ਰਸਤਾ ਖੁੱਲਦਾ ਸੀ, ਉੱਥੇ ਆ ਜਾਂਦੇ ਸਨ।
ਅੰਦਰ ਦੇ ਕਮਾਨ ਚੜਾਏ,
ਅੰਦਰ ਆ ਕੇ ਉਹ ਜਿਹੜੀ ਕਮਾਨ ਸੀ ਉਹ ਚੜਾ ਦਿੰਦੇ ਸਨ।
ਇਸ ਬਿਦ ਰਾਖੀ ਬਣਤ ਬਣਾਏ,
ਇੱਦਾਂ ਦੀ ਬਣਤ ਇਹਨਾਂ ਨੇ ਬਣਾਈ ਹੋਈ ਸੀ, ਇੱਦਾਂ ਦਾ ਪਖੰਡ ਇਹਨਾਂ ਮੁਜਾਵਰਾਂ ਨੇ ਰਚਿਆ ਹੋਇਆ ਸੀ।
ਕਰੇ ਮਨ ਤਾਂ ਸ਼ਾਹ ਕਨੇਰ,
ਜਿਹੜਾ ਬਾਦਸ਼ਾਹ ਹੁੰਦਾ ਸੀ ਉਹ ਮਨ ਤਾਂ ਮੰਨਦਾ ਸੀ, ਮੈਂ ਇੰਨੇ ਰੁਪਈਏ ਚੜਾਵਾਂਗਾ ਜੀ, ਚਾਦਰਾ ਚੜਾਵਾਂਗਾ, ਇੰਨਾ ਦਰੂਦ ਚੜਾਵਾਂਗਾ, ਇੰਨੇ ਪੈਸੇ ਚੜਾਵਾਂਗਾ, ਮੇਰੀ ਕਮਾਨ ਚੜ ਜੇ। ਤੇ ਬਾਦਸ਼ਾਹ ਨੇ ਵੱਧ ਤੋਂ ਵੱਧ ਪੈਸੇ ਸੁੱਖਣੇ, ਇਹਨਾਂ ਨੇ ਵੇਖਣਾ ਵੀ ਚੰਗਾ ਪੈਸਾ ਆਏਗਾ, ਅੱਜ ਕਮਾਨ ਚੜਾ ਦਿੰਦੇ ਆ। ਜਿਹੜਾ ਵੱਧ ਪੈਸਾ ਚੜਾਉਂਦਾ ਸੀ ਉਹਦੀ ਫੇਵਰ ਦੇ ਵਿੱਚ ਕਮਾਨ ਚੜਾ ਦਿੰਦੇ ਸੀ, ਜਿਹੜਾ ਨਹੀਂ ਸੀ ਮਾਇਆ ਹਾਜ਼ਰ ਕਰ ਸਕਦਾ ਉਹਦੀ ਕਮਾਨ ਨਹੀਂ ਸੀ ਚੜਾਉਂਦੇ। ਏਦਾਂ ਦੀਆਂ ਇਹ ਮਾੜੀਆਂ ਕਰਤੂਤਾਂ ਇੱਥੋਂ ਦੇ ਮੁਜਾਵਰ ਕਰਦੇ ਸਨ। ਧਰਮ ਦੇ ਨਾਂ ਤੇ ਵੱਡਾ ਭਾਰੀ ਪਖੰਡ ਕਰਕੇ ਬਾਦਸ਼ਾਹਾਂ ਨੂੰ ਵੀ ਠੱਗਦੇ ਸੀ। ਆਮ ਲੋਕ ਤਾਂ ਠੱਗੀ ਜਾਂਦੇ ਸੀ, ਉੱਥੇ ਜਿਹੜੇ ਹਿੰਦੁਸਤਾਨ ਦੇ ਬਾਦਸ਼ਾਹ ਸੀ ਉਹਨਾਂ ਨੂੰ ਵੀ ਇਹ ਠੱਗ ਲੈਂਦੇ ਸਨ।
ਅਪਰਨ ਕੀ ਕਿਆ ਗਿਣਤੀ ਫੇਰ,
ਬਾਕੀਆਂ ਦੀ ਤਾਂ ਗਿਣਤੀ ਕੀ ਕਰਨੀ, ਇਹਦਾ ਬਾਦਸ਼ਾਹਾਂ ਨੂੰ ਵੀ ਠੱਗ ਲੈਂਦੇ ਸਨ।
ਇਮ ਅਜ਼ਮਤ ਕੋ ਤਾਂ ਜਨਾਵੇ,
ਏਦਾਂ ਇਹ ਕਹਿੰਦੇ ਸੀ ਇਹ ਅਜ਼ਮਤ ਹੈ, ਇੱਥੋਂ ਦੀ ਦਰਗਾਹ ਦੀ ਅਜ਼ਮਤ ਹੈ, ਇੱਥੋਂ ਇਹ ਕਰਾਮਾਤ ਪ੍ਰਗਟ ਹੁੰਦੀ, ਕਰਾਮਾਤ ਕਰਤੂਤ ਇਹਨਾਂ ਦੀ ਆਪਣੀ ਹੁੰਦੀ ਸੀ। ਕਹਿੰਦੇ ਸੀ ਵੀ ਇਹ ਜਿਹੜੀ ਦਰਗਾਹ ਦਾ ਮਾਲਕ ਹੈ ਖੁਦਾ ਖਵਾਜਾ ਜੀ, ਇੱਥੇ ਆ ਕੇ ਇਹ ਕਰਾਮਾਤ ਵਿਖਾਉਂਦੇ ਹਨ।
ਸਿਦਕ ਸਹਿਤ ਪਿਖ ਦਰਬ ਚੜਾਵੇ,
ਤੇ ਫਿਰ ਲੋਕ ਜਿਹੜੇ ਬਾਦਸ਼ਾਹ ਹੁੰਦੇ ਉਹ ਮਨ ਚ ਭਰੋਸਾ ਰੱਖਦੇ, ਜਦੋਂ ਬਾਦਸ਼ਾਹਾਂ ਦੀ ਆਸ ਪੂਰੀ ਹੁੰਦੀ ਇੱਥੇ ਉਹਨਾਂ ਨੂੰ ਵੇਖ ਕੇ, ਫਿਰ ਜਿਹੜੀ ਆਮ ਲੁਕਾਈ ਆਮ ਪਬਲਿਕ ਹੁੰਦੀ ਉਹਨਾਂ ਦੇ ਮਨ ਚ ਵੀ ਸ਼ਰਧਾ ਵੱਧ ਜਾਂਦੀ ਵੀ ਜੇ ਬਾਦਸ਼ਾਹ ਇੱਥੇ ਆਉਂਦਾ ਫਿਰ ਅਸੀਂ ਵੀ ਆਈਏ, ਜੇ ਉਹਦੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ ਸਾਡੀਆਂ ਵੀ ਹੋਣਗੀਆਂ। ਵੇਖਾ ਵੇਖੀ ਇਹਨੂੰ ਕਹਿੰਦੇ ਨੇ ਭੇਡਾ ਚਾਲ, ਜਗ ਕੀ ਭੇਡਾ ਚਾਲ ਹੈ, ਚਲਤੇ ਕੇ ਪਾਛੇ ਚਲੈ, ਪਰਮਾਰਥ ਨਾ ਸੰਭਾਲ, ਦੇਖੋ ਜਗ ਕੀ ਮੂੜਤਾ। ਇੱਕ ਬੰਦਾ ਕਿਤੇ ਕਹਿ ਦੇ ਜੀ ਉੱਥੇ ਫਲਾਣੀ ਥਾਂ ਤੇ ਅਮਕਾ ਕੰਮ ਹੋ ਜਾਂਦਾ, ਵੇਖ ਕੇ ਸੁਣ ਕੇ ਅੱਗੇ ਫਿਰ ਕਈ ਲੈਣਾ ਲਾ ਕੇ ਤੁਰ ਪੈਂਦੇ ਉਹਨਾਂ ਥਾਵਾਂ ਤੇ, ਹਜ਼ਾਰਾਂ ਦੀ ਗਿਣਤੀ ਚ ਉੱਥੇ ਲੋਕ ਪਹੁੰਚਣ ਲੱਗ ਪੈਂਦੇ। ਇਹੋ ਜਿਹਾ ਵਰਤਾਰਾ ਉੱਥੇ ਵਰਤਦਾ ਹੁੰਦਾ ਜਿੱਥੇ ਪਖੰਡ ਹੁੰਦਾ। ਇਹੀ ਖੇਡ ਅੱਜ ਵੀ ਚੱਲੀ ਜਾਂਦੀ ਹੈ, ਪਹਿਲਾਂ ਵੀ ਚੱਲਦੀ ਸੀ, ਹੁਣ ਵੀ ਬੜੇ ਬੜੇ ਪਖੰਡੀ ਪਖੰਡ ਕਰਦੇ, ਕਈ ਤਰ੍ਹਾਂ ਦੇ ਵਿਖਾਵੇ ਕਰਦੇ। ਉਹਨਾਂ ਵਿਖਾਵਿਆਂ ਨੂੰ ਕਰਕੇ ਜੇ ਮੰਨ ਲਓ 100 ਬੰਦਾ ਉਹਨਾਂ ਕੋਲ ਆਉਂਦਾ, 100 ਬੰਦੇ ਵਿੱਚੋਂ 5-7 ਦਾ ਵੀ ਕੰਮ ਹੋ ਗਿਆ, ਟੇਵਾ ਹੀ ਲਾਉਂਦੇ ਐ ਵੀ ਹੋ ਜੂ, 100 ਵਿੱਚੋਂ 5-7 ਦਾ ਹੋ ਗਿਆ, ਫਿਰ ਉਹ 5-7 ਰੌਲਾ ਪਾਉਂਦੇ ਚੰਗੀ ਤਰ੍ਹਾਂ ਜੀ ਸਾਡਾ ਤਾਂ ਉੱਥੇ ਆਹ ਕੰਮ ਹੋ ਗਿਆ, ਸੁਣ ਕੇ 500-700 ਹੋਰ ਉੱਥੇ ਪਹੁੰਚ ਜਾਂਦਾ। ਏਦਾਂ ਇਹ ਖੇਡ ਸੰਸਾਰ ਦੀ ਬਣੀ ਹੋਈ ਹੈ, ਜਿੱਧਰ ਕਿਸੇ ਦਾ ਵਹਿਣ ਵਹਿੰਦਾ ਉੱਧਰ ਹੀ ਵਹਿ ਤੁਰਦਾ ਹੈ। ਕਿਸੇ ਨੇ ਕਹਿ ਦਿੱਤਾ ਜੀ ਫਲਾਣੇ ਦਰਖਤ ਦੇ ਵਿੱਚੋਂ ਅੰਮ੍ਰਿਤ ਚੋ ਰਿਹਾ ਜੀ, ਉਹਨੂੰ ਪੀਵੀਏ ਤੇ ਬਿਮਾਰੀਆਂ ਠੀਕ ਹੋ ਜਾਂਦੀਆਂ, ਲੋਕਾਂ ਨੇ ਲੈਣਾ ਲਾ ਦਿੱਤਾ। ਕੀ ਹੋ ਰਿਹਾ, ਉਹ ਪਾਣੀ ਕਿਉਂ ਚੋ ਰਿਹਾ, ਉਹਦੇ ਵਿੱਚੋਂ ਕੁਝ ਨਹੀਂ ਪਤਾ। ਕਿਸੇ ਆਖਿਆ ਜੀ ਫਲਾਣੇ ਥਾਂ ਤੇ ਨਲਕਾ ਹੈ ਜੀ, ਉਹਦੇ ਚੋਂ ਪਾਣੀ ਆਪਣੇ ਆਪ ਨਿਕਲ ਰਿਹਾ ਜੀ, ਉਹ ਅੰਮ੍ਰਿਤ ਹੈ, ਜਿਹੜਾ ਪੀਂਦਾ ਉਹਦੀ ਸ਼ੂਗਰ ਠੀਕ ਹੋ ਜਾਂਦੀ, ਜਿਹੜਾ ਪੀਂਦਾ ਉਹਦੀ ਫਲਾਣੀ ਬਿਮਾਰੀ ਠੀਕ ਹੋ ਜਾਂਦੀ। ਲੋਕਾਂ ਨੇ ਉੱਧਰ ਲੈਣਾ ਘੱਤ ਲਈਆਂ, ਉਹ 2-4 ਮਹੀਨੇ 6 ਮਹੀਨੇ ਉੱਥੇ ਰੌਣਕ ਜੀ ਹੁੰਦੀ, ਮੁੜ ਕੇ ਫਿਰ ਕੁਝ ਨਹੀਂ ਪਤਾ ਲੱਗਦਾ ਵੀ ਉੱਥੇ ਕੀ ਬਣਿਆ ਕੀ ਨਹੀਂ ਬਣਿਆ। ਇਹੋ ਜਿਹਾ ਇਹ ਪਖੰਡ ਸੰਸਾਰ ਦੇ ਵਿੱਚ ਅਕਸਰ ਵਰਤਦਾ ਕਲਯੁਗ ਦੀ ਖੇਡ ਹੈ। ਇੱਥੇ ਵੀ ਇਹੀ ਪਖੰਡ, ਬਾਦਸ਼ਾਹ ਜਦੋਂ ਇੱਥੇ ਮੱਥਾ ਟੇਕਦੇ ਤੇ ਆਮ ਲੋਕਾਂ ਨੇ ਕਹਿਣਾ ਜੇ ਬਾਦਸ਼ਾਹਾਂ ਦੀਆਂ ਇੱਥੇ ਕਾਮਨਾਵਾਂ ਪੂਰੀਆਂ ਹੁੰਦੀਆਂ ਤੇ ਸਾਡੀਆਂ ਵੀ ਹੋਣਗੀਆਂ। ਬੜੇ ਲੋਕ ਆ ਕੇ ਫਿਰ ਉੱਥੇ ਚੜਾਵਾ ਚੜਾਉਂਦੇ, ਸੁਖਣਾ ਸੁਖ ਦੇ, ਦਰੂਦ ਚੜਾਉਂਦੇ, ਚਾਦਰਾਂ ਭੇਟ ਕਰਦੇ।
ਜਬ ਸੁਰੰਗ ਕਰ ਪ੍ਰਵਿਸ਼ੀ ਜਾਏ,
ਕਹਿੰਦੇ ਜਦੋਂ ਉਹ ਸੁਰੰਗ ਜਿਹੜੀ ਉਹ ਵੇਖੀ ਨਾ ਇਹਨਾਂ ਨੇ ਵੀ ਮੁਜਾਵਰਾਂ ਦੇ ਘਰ ਤੱਕ ਜਾਂਦੀ ਹੈ।
ਬਹੁਤ ਦਿਨ ਕੀ ਜਿਮ ਬਨਤ ਬਣਾਏ,
ਪਤਾ ਵੀ ਉਹ ਜਿਹੜੀ ਸੁਰੰਗ ਸੀ ਬਹੁਤ ਪੁਰਾਣੀ ਬਣੀ ਹੋਈ ਸੀ, ਇਹ ਨੀ ਵੀ ਨਵੀਂ ਬਣੀ ਸੀ, ਉਹ ਵੀ ਬਹੁਤ ਲੰਮੇ ਸਮੇਂ ਤੋਂ ਪੁਰਾਣੀ ਬਣੀ ਹੋਈ ਸੀ।
ਪਰਦਾ ਜ਼ਾਹਰ ਹੋਏ ਸੁ ਗਏ,
ਹੁਣ ਉਹਦਾ ਜਿਹੜਾ ਪਰਦਾ ਸੀ ਉਹ ਜ਼ਾਹਰ ਹੋ ਗਿਆ, ਸਾਰੇ ਪਾਸੇ ਪ੍ਰਗਟ ਹੋ ਗਿਆ, ਲੋਕਾਂ ਨੂੰ ਪਤਾ ਲੱਗ ਗਿਆ।
ਜਿਸ ਤੇ ਬੋਲੋ ਕਨ ਛਲ ਲਏ,
ਲੋਕਾਂ ਨੇ ਜਾਣ ਲਿਆ ਵੀ ਇਹ ਮੁਜਾਵਰ ਹੁਣ ਤਾਂ ਹੀ ਸਾਨੂੰ ਛਲਦੇ ਹੀ ਰਹੇ ਹੈ, ਇਹ ਕਪਟ ਕਰਕੇ ਸਾਨੂੰ ਠੱਗੀਆਂ ਹੀ ਕਰਦੇ ਰਹੇ ਨੇ।
ਚੜੀ ਕਮਾਨ ਸਕਲ ਬਿਸਮਾਵੇ,
ਕਹਿੰਦੇ ਜਦੋਂ ਕਮਾਨ ਚੜ੍ਹਦੀ ਸੀ ਅਸੀਂ ਹੈਰਾਨ ਹੁੰਦੇ ਸੀ ਵੀ ਅੰਦਰ ਕਮਾਨ ਆਪਣੇ ਆਪ ਕਿਵੇਂ ਚੜ੍ਹ ਗਈ। ਕਹਿੰਦੇ ਸਾਨੂੰ ਹੈਰਾਨੀ ਹੁੰਦੀ ਸੀ, ਅੱਜ ਪਤਾ ਲੱਗਾ ਵੀ ਇਹ ਕਰਤੂਤ ਦਾ ਮੁਜਾਵਰ ਕਰਦੇ ਸੀ ਅੰਦਰੋਂ ਜਾ ਕੇ ਗੁਫਾ ਚੋਂ, ਵੀ ਇਹਨਾਂ ਬਾਬਿਆਂ ਨੇ ਗੁਫਾਵਾਂ ਬਣਾਈਆਂ ਹੋਈਆਂ ਆਪਣੀਆਂ ਜਿੱਥੇ ਸਾਰੇ ਮਾੜੇ ਭੈੜੇ ਕਰਮ ਕਰਦੇ ਆ, ਜਦੋਂ ਗੁਫਾਵਾਂ ਖੋਲ ਕੇ ਪ੍ਰਗਟ ਕਰੀਏ ਤੇ ਪਤਾ ਲੱਗ ਜੇ ਲੋਕਾਂ ਨੂੰ ਵੀ ਕੀ ਇਹਨਾਂ ਦੀਆਂ ਕਰਤੂਤਾਂ। ਕਹਿੰਦੇ ਇਹ ਤਾਂ ਅੱਜ ਪਤਾ ਲੱਗਾ ਸਾਨੂੰ ਵੀ ਇਹਨਾਂ ਦੀ ਗੁਫਾ ਵਿੱਚ ਆਹ ਕੁਝ ਹੁੰਦਾ।
ਜਾਨ ਖਵਾਜੂ ਆਨ ਚੜਾਵੇ,
ਕਹਿੰਦੇ ਅਸੀਂ ਤਾਂ ਇਹ ਸਮਝਦੇ ਸੀ ਵੀ ਇੱਥੇ ਖਵਾਜਾ ਜੀ ਚੜਾਉਂਦੇ ਆ ਕੇ ਕਮਾਣ, ਵੀ ਖਵਾਜਾ ਜੀ ਆਪ ਕਮਾਣ ਦੀ ਤੰਦੀ ਚਾੜਦੇ ਹਨ।
ਸਿਦਕ ਸਹਿਤ ਦਿੱਲੀ ਪਤ ਆਏ,
ਦਿੱਲੀ ਦਾ ਬਾਦਸ਼ਾਹ ਖੁਦ ਸਿਦਕ ਰੱਖ ਕੇ ਮਨ ਚ ਭਰੋਸਾ ਰੱਖ ਕੇ, ਉਹ ਕਿੱਡੀ ਦੂਰ ਹੈ ਦਿੱਲੀ, ਉਥੋਂ ਚੱਲ ਕੇ ਇੱਥੇ ਆਉਂਦਾ ਸੀ।
ਹਾਰ ਜੀਤ ਇਸ ਤੇ ਪਤਿਆਏ,
ਔਰ ਇੱਥੇ ਜਦੋਂ ਕਮਾਨ ਚੜ੍ਹਦੀ ਸੀ ਜਾਂ ਉਤਰਦੀ ਸੀ ਉਹਦੇ ਤੋਂ ਦਿੱਲੀ ਦੇ ਬਾਦਸ਼ਾਹ ਅੰਦਾਜ਼ਾ ਲਾਉਂਦੇ ਸੀ ਕਿ ਸਾਡੀ ਹਾਰ ਹੋਵੇਗੀ ਕਿ ਜਿੱਤ ਹੋਵੇਗੀ।
ਇਮਸ਼ਾਹਨ ਕੇ ਸਿਦਕ ਨਿਹਾਰੇ,
ਕਹਿੰਦੇ ਏਦਾਂ ਬਾਦਸ਼ਾਹਾਂ ਦੇ ਸਿਦਕ ਇੱਥੇ ਵੇਖੇ ਜਾਂਦੇ ਸੀ, ਬਾਦਸ਼ਾਹਾਂ ਦਾ ਭਰੋਸਾ ਇੱਥੇ ਵੇਖਿਆ ਜਾਂਦਾ ਸੀ।
ਹਿੰਦੂ ਤੁਰਕ ਪੂਜ ਹੈ ਸਾਰੇ,
ਬਾਦਸ਼ਾਹਾਂ ਨੂੰ ਇੱਥੇ ਆਉਂਦਿਆਂ ਵੇਖ ਕੇ ਬੜੇ ਬੜੇ ਹਿੰਦੂ ਵੀ ਮੁਸਲਮਾਨ ਵੀ ਇੱਥੇ ਆ ਕੇ ਪੂਜਾ ਕਰਦੇ ਸੀ ਵੀ ਇੱਥੇ ਖਵਾਜਾ ਜੀ ਦੀ ਕਰਾਮਾਤ ਵਰਤਦੀ ਹੈ। ਬੜੇ ਬੜੇ ਹਿੰਦੂ ਤੇ ਮੁਸਲਮਾਨ ਇੱਥੇ ਪਹੁੰਚਦੇ ਮੱਥਾ ਟੇਕਦੇ।
ਸੋ ਪਰਦਾ ਨੋ ਰੰਗ ਉਘਾਰਾ,
ਕਹਿੰਦੇ ਵੇਖੋ ਨਰੰਗਾ ਭਾਵੇਂ ਜਿੱਡਾ ਵੱਡੀ ਮਰਜ਼ੀ ਪਾਪੀ ਸੀ ਦੁਰਾਚਾਰੀ ਹੈ, ਸਾਨੂੰ ਵੀ ਗੁੱਸਾ ਲੱਗਾ ਸੀ ਵੀ ਇਹਨੇ ਖੁਦਾਈ ਸ਼ੁਰੂ ਕਰਤੀ, ਪਰ ਆਹ ਕੰਮ ਤਾਂ ਔਰੰਗੇ ਨੇ ਵੀ ਚੰਗਾ ਕੀਤਾ ਵੀ ਇਹਨਾਂ ਮੁਜਾਵਰਾਂ ਦਾ ਪਖੰਡ ਪ੍ਰਗਟ ਕੀਤਾ। ਇਹ ਜਿਹੜਾ ਛਲ ਕਰਦੇ ਸੀ ਬਾਦਸ਼ਾਹਾਂ ਨੂੰ ਠੱਗਦੇ ਸੀ ਉਹ ਪਖੰਡ ਇਹਨਾਂ ਦਾ ਔਰੰਗਜ਼ੇਬ ਨੇ ਪ੍ਰਗਟ ਕਰ ਦਿੱਤਾ, ਚਲੋ ਇੱਕ ਕੰਮ ਤਾਂ ਇਹਨੇ ਚੰਗਾ ਕੀਤਾ।
ਬਿਨ ਅਜ਼ਮਤ ਕਿਮ ਨੇ ਪਤਿਆਰਾ,
ਕਿਉਂਕਿ ਔਰੰਗਜ਼ੇਬ ਜਦੋਂ ਤੱਕ ਵੇਖਦਾ ਨੀ ਨਾ ਅੱਖਾਂ ਨਾਲ ਉਦੋਂ ਤੱਕ ਨੀ ਮੰਨਦਾ, ਇਹ ਕਹਿੰਦਾ ਮੈਂ ਸਾਹਮਣੇ ਵੇਖਾਂਗਾ ਫਿਰ ਮੰਨਾਂਗਾ, ਵੀ ਮੇਰੀਆਂ ਅੱਖਾਂ ਦੇ ਸਾਹਮਣੇ ਚੜ੍ਹੇ ਤੰਦੀ ਜੇ ਚੜ੍ਹਨੀਆਂ ਦਰਵਾਜ਼ਾ ਬੰਦ ਕਰਨ ਦਾ ਕੀ ਮਤਲਬ ਹੈ। ਕਹਿੰਦੇ ਇਹੋ ਜਿਹਾ ਤਾਰਕਕ ਹੈ ਵੀ ਵੇਖੇ ਬਿਨਾਂ ਕਰਾਮਾਤ ਨੂੰ ਨਹੀਂ ਮੰਨਦਾ।
ਇਸ ਆਗੇ ਨੇ ਅਟਕੈ ਦੰਬਾ,
ਇਹਦੇ ਸਾਹਮਣੇ ਨੀ ਪਖੰਡ ਚੱਲਦਾ, ਜਿਹੜਾ ਵੀ ਕੋਈ ਆ ਕੇ ਪਖੰਡ ਕਰਦਾ ਇਹ ਉਸ ਪਖੰਡ ਨੂੰ ਨਹੀਂ ਮੰਨਦਾ।
ਇਸ ਮਾਨੇ ਜੋ ਕਰੇ ਅਚੰਬਾ,
ਇਹ ਤਾਂ ਉਹਨੂੰ ਮੰਨਦਾ ਜਿਹੜਾ ਇਹਦੀਆਂ ਅੱਖਾਂ ਦੇ ਸਾਹਮਣੇ ਕਰਕੇ ਵਿਖਾਏ ਸਾਰਾ ਕੁਝ। ਅੱਗੇ ਕਥਾ ਆਵੇਗੀ, ਬਾਬਾ ਰਾਮ ਰਾਏ ਜੀ ਜਦੋਂ ਗਏ ਔਰੰਗਜ਼ੇਬ ਕੋਲ 72 ਕਰਾਮਾਤਾਂ ਇਹਦੀਆਂ ਅੱਖਾਂ ਦੇ ਸਾਹਮਣੇ ਕਰਕੇ ਵਿਖਾਈਆਂ ਫਿਰ ਮੰਨਿਆ ਸੀ। ਕਹਿੰਦੇ ਉਦਾਂ ਨਹੀਂ ਮੰਨਦਾ ਜਦੋਂ ਤੱਕ ਆਪਣੀਆਂ ਅੱਖਾਂ ਦੇ ਸਾਹਮਣੇ ਸਭ ਕੁਝ ਹੁੰਦਾ ਨਹੀਂ ਵੇਖਦਾ।
ਸੁਨ ਤਿਸ਼ਾ ਔਰ ਹਰਖ ਬਡਾਏ,
ਜਦੋਂ ਬਾਦਸ਼ਾਹ ਨੇ ਗੱਲ ਸੁਣੀ ਨਾ ਵੀ ਇਹਨਾਂ ਦਾ ਪਖੰਡ ਉਗੜ ਗਿਆ, ਬੜਾ ਖੁਸ਼ ਹੋਇਆ, ਕਹਿੰਦਾ ਜੇ ਕਿਤੇ ਪਖੰਡ ਨਾ ਇਹਨਾਂ ਦਾ ਪ੍ਰਗਟ ਹੁੰਦਾ ਤੇ ਮੇਰੇ ਮੁਸਲਮਾਨ ਭਾਈਚਾਰੇ ਦੇ ਲੋਕਾਂ ਨੇ ਮੈਨੂੰ ਹੀ ਲਾਹਨਤਾਂ ਪਾਉਣੀਆਂ ਸੀ ਵੀ ਹਿੰਦੂਆਂ ਦੇ ਮੰਦਰ ਢਾਂਦਾ ਤੂੰ ਆਪਣੇ ਜਿਹੜੀਆਂ ਸਾਡੀਆਂ ਬਣੀਆਂ ਨੇ ਧਾਰਮਿਕ ਥਾਵਾਂ ਉਹ ਵੀ ਢਾਣ ਲੱਗ ਪਿਆ। ਕਹਿੰਦਾ ਚਲੋ ਖੁਦਾ ਦਾ ਸ਼ੁਕਰ ਹੈ ਕਿ ਮੇਰੀ ਲਾਜ ਰਹਿ ਗਈ ਹੈ, ਇਹਨਾਂ ਮੁਜਾਵਰਾਂ ਦਾ ਪਖੰਡ ਪ੍ਰਗਟ ਹੋ ਗਿਆ। ਔਰੰਗਜ਼ੇਬ ਬੜਾ ਖੁਸ਼ ਹੋਇਆ,
ਸਭ ਮੈਂ ਬੋਲਿਓ ਕਿਆ ਛਲ ਲਾਏ,
ਬੋਲਿਆ ਫਿਰ ਸੱਦ ਲੇ ਮੁਜਾਵਰ ਸਾਰੇ ਬੰਨ ਲੇ, ਕਹਿੰਦਾ ਬੰਨੋ ਪਹਿਲਾਂ ਤਾਂ ਇਹਨਾਂ ਦੀਆਂ ਰੱਸੀਆਂ ਨਾਲ ਬਾਹਾਂ ਮੁਸ਼ਕਾਂ ਬੰਨੋ ਇਹਨਾਂ ਦੀਆਂ। ਉਹਨਾਂ ਨੂੰ ਬੁਲਾ ਕੇ ਕਹਿੰਦਾ ਉਹ ਇਹ ਕੀ ਕਪਟ ਕਰਦੇ ਤੁਸੀਂ, ਆ ਕੀ ਛਲ ਤੇ ਫਰੇਬ ਕਰਦੇ ਹੋ,
ਚਾਤੁਰ ਮੂਰਖ ਕਿਨੋ ਨ ਜਾਣੀ,
ਤੁਸੀਂ ਇੰਨੇ ਸ਼ਾਤਰ ਹੋ, ਤੁਹਾਡਾ ਇਹ ਵੱਡਾ ਕੰਮ ਲੋਕਾਂ ਨੂੰ ਮੂਰਖ ਬਣਾਉਣ ਦਾ ਸੀ ਤੇ ਲੋਕ ਵੀ ਸਾਡੇ ਜਿਹੜੇ ਵਡੇਰੇ ਵੀ ਬਾਦਸ਼ਾਹ ਇਹੋ ਜਿਹੇ ਮੂਰਖ ਬਣਦੇ ਰਹੇ ਤੁਹਾਡੀ ਇਹ ਕਰਤੂਤ ਵੇਖ ਕੇ।
ਰਾਉ ਰੰਕ ਗਨ ਸਭ ਹਿਨ ਮਾਨੀ,
ਵੱਡੇ ਵੱਡੇ ਰਾਜੇ ਰੰਕ ਸਾਰੇ ਤੁਹਾਡੀ ਇਸ ਗੱਲ ਨੂੰ ਮੰਨ ਲੈਂਦੇ ਸੀ ਜੋ ਤੁਸੀਂ ਇਹ ਪਖੰਡ ਕਰਦੇ ਸੀ।
ਮੈਦ ਪਖੰਡ ਕਰਤ ਇਹ ਰਹੇ,
ਇਹ ਵੱਡਾ ਪਖੰਡ ਫਿਰ ਤੁਸੀਂ ਕਈ ਦਹਾਕਿਆਂ ਤੋਂ ਸੈਂਕੜੇ ਸਾਲਾਂ ਤੋਂ ਹੀ ਕਰੀ ਜਾਂਦੇ ਜੇ, ਕਿੰਨੇ ਵਰਿਆਂ ਤੋਂ ਤੁਸੀਂ ਇਹ ਪਖੰਡ ਕਰੀ ਜਾਂਦੇ ਹੋ।
ਮਰਮ ਕਿਨੂ ਨੇ ਕਿਨੂ ਨਾ ਲਏ,
ਤੁਹਾਡਾ ਇਹ ਮਰਮ ਤੁਹਾਡਾ ਇਹ ਭੇਦ ਕਿਸੇ ਨੇ ਜਾਣਿਆ ਨੀ ਪਹਿਲਾਂ, ਇਹ ਦੱਸੋ ਮੁਜਾਵਰੋ ਇਹ ਧਰਮ ਸਥਾਨ ਦੀ ਆੜ ਵਿੱਚ ਇਹੋ ਜਿਹਾ ਪਾਪ ਕਰਮ ਕਰਦਿਆਂ ਛਲ ਕਰਦਿਆਂ ਤੁਹਾਨੂੰ ਡਰ ਨੀ ਲੱਗਦਾ, ਤੁਹਾਨੂੰ ਖੁਦਾ ਦਾ ਕੋਈ ਭੈ ਨੀ ਆਉਂਦਾ, ਵੀ ਨਾਲੇ ਤੁਸੀਂ ਧਰਮ ਸਥਾਨ ਬਣਾਇਆ ਤੇ ਖਵਾਜੇ ਦੇ ਨਾਂ ਤੇ ਤੁਸੀਂ ਇਹ ਕਰਤੂਤਾਂ ਕਰਦੇ ਜੇ ਪਖੰਡ ਕਰਦੇ ਲੋਕਾਂ ਨੂੰ ਗੁਮਰਾਹ ਕਰਨ ਲਈ ਤੁਹਾਨੂੰ ਡਰ ਨਹੀਂ ਸੀ ਆਉਂਦਾ ਇੱਥੇ ਹਾਂਜੀ
ਕਰਿਓ ਬਿਲੋਕਨ ਨੀਕੇ ਆਜੂ
ਅੱਜ ਵੇਖਿਆ ਮੈਂ ਤੁਹਾਡਾ ਇਹ ਪਖੰਡ ਕਹਿੰਦਾ ਸ਼ੱਕ ਮੈਨੂੰ ਪਹਿਲਾਂ ਹੀ ਬੜੇ ਚਿਰ ਦਾ ਸੀ ਪਰ ਪਹਿਲਾਂ ਮੇਰੀ ਪੇਸ਼ ਨਹੀਂ ਸੀ ਚੱਲਦੀ ਤੁਹਾਡੇ ਤੇ ਹੁਣ ਮੈਂ ਬਾਦਸ਼ਾਹ ਹਾਂ ਹੁਣ ਮੈਂ ਕਿਹੜਾ ਕਿਸੇ ਨੂੰ ਪੁੱਛਣਾ ਜੋ ਮੇਰੇ ਮਨ ਚ ਆਏਗੀ ਮੈਂ ਕਰ ਲਾਂਗਾ ਕਹਿੰਦੇ ਅੱਜ ਮੈਂ ਤੁਹਾਡਾ ਇਹ ਪਖੰਡ ਪ੍ਰਗਟ ਕੀਤਾ
ਚਿਰੰਕਾਲ ਕੋ ਉਗਰੇ ਉਪਾਜੂ
ਇਹ ਲੰਮੇ ਸਮੇਂ ਦਾ ਤੁਹਾਡਾ ਪਾਜ ਸੀ ਅੱਜ ਉਗੜ ਕੇ ਸਾਹਮਣੇ ਆ ਗਿਆ ਲੋਕਾਂ ਵਿਚ
ਨਿਕਟ ਮੁਜਾਵਰ ਲੀਏ ਬੁਲਾਏ
ਜਿੰਨੇ ਮੁਜਾਵਰ ਕਹਿੰਦਾ ਬਾਕੀ ਦੇ ਵੀ ਸੱਦ ਲੋ ਜਿਹੜੇ ਹੋਰ ਵੀ ਨੇ ਤੁਹਾਡੇ ਪਿਓ ਦਾਦੇ ਵੀ ਜਿਹੜੇ ਬੁੱਢੇ ਹੋ ਗਏ ਜਿਹੜੇ ਪਹਿਲਾਂ ਮਾੜੇ ਕੰਮ ਜਿਨ੍ਹਾਂ ਨੇ ਤੁਹਾਨੂੰ ਅੱਗੇ ਪੱਟੀ ਪੜਾਈ ਸਿੱਖਿਆ ਸਿਖਾਈ ਸਾਰੇ ਸੱਦ ਲੈ ਬੁਲਾ ਲਏ
ਤਰੇ ਤਰਾਸ ਆਏ ਸਮੁਦਾਇ
ਔਰੰਗਜ਼ੇਬ ਦਾ ਡਰ ਬੜਾ ਸੀ ਦਹਿਸ਼ਤ ਬੜੀ ਸੀ ਮੁਜਾਵਰਾਂ ਨੂੰ ਪਤਾ ਸੀ ਵੀ ਅਸੀਂ ਮਾੜਾ ਕੰਮ ਕੀਤਾ ਬੜੇ ਡਰਦੇ ਹੋਏ ਸਹਿਮੇ ਹੋਏ ਕੰਬਦੇ ਕੰਬਦੇ ਬਾਦਸ਼ਾਹ ਕੋਲ ਆ ਕੇ ਹਾਜ਼ਰ ਹੋਏ
ਕਰੇ ਕ੍ਰੋਧ ਨੋ ਰੰਗ ਤਬ ਬੋਲਾ
ਸੱਦ ਕੇ ਸਾਰਿਆਂ ਨੂੰ ਨਰੰਗਾ ਬੜੇ ਗੁੱਸੇ ਵਿਚ ਭੌਹਾਂ ਚੜਾ ਕੇ ਅੱਖਾਂ ਲਾਲ ਕਰਕੇ ਇਹਨਾਂ ਮੁਜਾਵਰਾਂ ਨੂੰ ਤਾੜਦਾ ਹੋਇਆ ਗੁੱਸੇ ਨਾਲ ਬੋਲਿਆ
ਸੁਨਤ ਤਿਨੋ ਕੇ ਅੰਤਰ ਰੋਲਾ
ਜਦੋਂ ਬਾਦਸ਼ਾਹ ਨੇ ਧਬਕਾ ਮਾਰਿਆ ਨਾ ਜਿੰਨੇ ਮੁਜਾਵਰ ਸੀ ਸਾਰਿਆਂ ਦੇ ਹਿਰਦੇ ਦਹਿਲ ਗਏ ਕੰਬ ਗਏ ਲੱਤਾਂ ਇਹਨਾਂ ਦੀਆਂ ਕੰਬਣ ਲੱਗ ਪਈਆਂ
ਇਹ ਕਿਆ ਕੀਨਸ ਤੁਮ ਬੱਡ ਦੰਬਾ
ਰੰਗਾ ਗੁੱਸੇ ਚ ਬੋਲਿਆ ਕਹਿੰਦਾ ਕੀ ਪਖੰਡ ਕੀਤਾ ਹੋਇਆ ਤੁਸੀਂ ਆ ਕੀ ਪਖੰਡ ਰਚਿਆ ਹੋਇਆ
ਸਭਨ ਦਿਖਾਵਤ ਰਹੀ ਅਚੰਬਾ
ਆਪਣੇ ਇਸ ਪਖੰਡ ਨਾਲ ਤੁਸੀਂ ਲੋਕਾਂ ਨੂੰ ਇਹ ਅਚੰਬਾ ਵਿਖਾਉਂਦੇ ਰਹੇ ਹੈਰਾਨੀ ਕਰਕੇ ਵਿਖਾਉਂਦੇ ਰਹੇ ਕਿ ਕਮਾਨ ਆਪਣੇ ਆਪ ਚੜ੍ਹਦੀ ਹੈ ਚੜਾਉਂਦੇ ਤੁਸੀਂ ਆਪ ਸੀ ਬਾਹਰ ਲੋਕਾਂ ਨੂੰ ਏਦਾਂ ਦਾ ਅਚੰਬਾ ਕਰਕੇ ਵਿਖਾਉਂਦੇ ਸੀ
ਛਲ ਕਰ ਦਰਬ ਹਰਿਓ ਸਭ ਕੇਰਾ
ਤੁਸੀਂ ਛਲ ਕਰਕੇ ਕਪਟ ਕਰਕੇ ਬੜਾ ਪੈਸਾ ਸਾਡੇ ਵਡੇਰਿਆਂ ਕੋਲੋਂ ਵੀ ਇਕੱਠਾ ਕੀਤਾ ਬਹੁਤ ਸਾਰੇ ਲੋਕਾਂ ਕੋਲੋਂ ਰਾਜਿਆਂ ਰਾਣਿਆਂ ਕੋਲੋਂ ਪੈਸਾ ਇਕੱਠਾ ਕੀਤਾ
ਕੋਈ ਨਾ ਜਾਣ ਸਕਿਓ ਕਿਸ ਬੇਰਾ
ਤੁਹਾਡੇ ਇਸ ਪਖੰਡ ਨੂੰ ਅੱਜ ਤਾਈਂ ਕੋਈ ਜਾਣ ਨਹੀਂ ਸਕਿਆ ਵੱਡੇ ਵੱਡੇ ਬਾਦਸ਼ਾਹ ਮੇਰੇ ਤੋਂ ਪਹਿਲਾਂ ਹੋਏ ਸ਼ਾਹਜਹਾਨ ਵਰਗੇ ਅਕਬਰ ਵਰਗੇ ਹਮਾਇਉਂ ਵਰਗੇ ਕਿਸੇ ਨੇ ਤੁਹਾਡਾ ਇਹ ਪਖੰਡ ਅੱਜ ਤੱਕ ਨਹੀਂ ਸੀ ਜਾਣਿਆ
ਬਹੁਤ ਖਤਾ ਤੁਮਨੇ ਨਿਤ ਕਰੀ
ਇਹ ਬੜੀ ਵੱਡੀ ਖਤਾ ਕਦੇ ਕਦਾਏ ਕੋਈ ਕਰੇ ਤਾਂ ਸ਼ਾਇਦ ਭੁੱਲ ਹੁੰਦੀ ਹੈ ਪਰ ਤੁਸੀਂ ਤਾਂ ਇਹ ਅਪਰਾਧ ਕੀਤਾ ਜਾਣ ਬੁੱਝ ਕੇ ਕਰਦੇ ਸੀ ਪਖੰਡ ਕਰਕੇ ਲੋਕਾਂ ਦੇ ਕੋਲੋਂ ਪੈਸਾ ਇਕੱਠਾ ਕਰਦੇ ਸੀ ਏਦਾਂ ਦੀ ਇਹ ਹੈਰਾਨੀ ਕਰਕੇ ਵਿਖਾਉਂਦੇ ਸੀ
ਕੀਤੀ ਪੁਸ਼ਤ ਕੀ ਦੌਲਤ ਹਰੀ
ਤੁਸੀਂ ਆਪਣੀਆਂ ਕਈ ਪੁਸ਼ਤਾਂ ਦਾ ਧਨ ਇਕੱਠਾ ਕਰ ਲਿਆ ਚੜਾਵਾ ਬੜਾ ਚੜ੍ਹਦਾ ਸੀ ਉੱਥੇ ਹੁਣ ਵੀ ਚੜ੍ਹਦਾ ਬੜੇ ਲੋਕ ਜਾਂਦੇ ਆ ਬਾਦਸ਼ਾਹ ਕਹਿੰਦਾ ਤੁਸੀਂ ਆਪਣੀਆਂ ਕਈ ਪੁਸ਼ਤਾਂ ਵਾਸਤੇ ਧਨ ਜੋੜ ਲਿਆ ਤੇ ਮੇਰੀਆਂ ਕਈ ਪਹਿਲੀਆਂ ਜਿਹੜੀਆਂ ਪੁਸ਼ਤਾਂ ਸੀ ਉਹਨਾਂ ਕੋਲੋਂ ਤੁਸੀਂ ਧਨ ਲੈਂਦੇ ਰਹੇ ਹੋ
ਵੱਡੇ ਤੁਮਾਰੇ ਕਰਤ ਸੁਰਏ
ਤੁਹਾਡੇ ਵੱਡੇ ਵੀ ਕਰਦੇ ਰਹੇ ਪਿਓ ਦਾਦੇ ਵੀ ਇਹ ਕੰਮ ਕਰਦੇ ਰਹੇ ਮਾੜੇ
ਸ਼ਾਹ ਅਚਰਿਤ ਨ ਕਿਨਹੂੰ ਲਏ
ਮੇਰੇ ਜਿਹੜੇ ਵੱਡੇ ਵਡੇਰੇ ਸੀ ਉਹਨਾਂ ਨੇ ਤੁਹਾਡੇ ਵਡੇਰਿਆਂ ਦੀ ਕਰਤੂਤ ਜਾਣੀ ਨਹੀਂ ਸੀ ਉਹ ਸਮਝਦੇ ਸੀ ਵੀ ਸ਼ਾਇਦ ਖਵਾਜਾ ਜੀ ਆਉਂਦੇ ਅੰਦਰ ਉਹ ਕਮਾਨ ਚੜਾਉਂਦੇ ਆ ਇਹ ਖੁਦਾ ਦਾ ਫੈਸਲਾ ਉਹਨਾਂ ਨੂੰ ਕੀ ਪਤਾ ਸੀ ਵੀ ਇਹ ਫੈਸਲਾ ਤੁਹਾਡਾ ਹੁੰਦਾ ਸੀ ਅੰਦਰ ਬੈਠਿਆਂ ਦਾ ਤੁਸੀਂ ਜਾਂਦੇ ਸੀ ਉਸ ਸੁਰੰਗ ਦੇ ਰਾਹੀ
ਪ੍ਰਾਣ ਹਾਨ ਕੋ ਦੰਡ ਬਿਸਾਲਾ
ਕਹਿੰਦਾ ਸਜ਼ਾ ਤਾਂ ਤੁਹਾਨੂੰ ਇਹ ਦੇਣੀ ਚਾਹੀਦੀ ਆ ਵੀ ਤੁਹਾਨੂੰ ਸਾਰਿਆਂ ਨੂੰ ਫੜ ਕੇ ਨਾ ਇਸੇ ਦਰਗਾਹ ਦੇ ਬਾਹਰਲੇ ਪਾਸੇ ਦਰਵਾਜੇ ਤੇ ਫਾਂਸੀ ਤੇ ਟੰਗ ਦੇਣਾ ਚਾਹੀਦਾ ਤਾਂ ਜੋ ਲੋਕਾਂ ਤੱਕ ਇੱਕ ਚੰਗਾ ਸੁਡਿਆ ਜਾਵੇ ਤੁਹਾਨੂੰ ਸਾਰਿਆਂ ਨੂੰ ਮਾਰ ਦੇਣਾ ਚਾਹੀਦਾ ਕਤਲ ਕਰ ਦੇਣਾ ਚਾਹੀਦਾ ਕੱਲੇ ਤੁਹਾਨੂੰ ਨਹੀਂ ਤੁਹਾਡੇ ਟੱਬਰ ਵੀ ਮਾਰ ਦੇਣੇ ਚਾਹੀਦੇ ਨੇ ਕੋਲੂ ਚ ਪੀੜ ਕੇ
ਤੁਮ ਕੋ ਚਾਹੀਤ ਹੈ ਇਸ ਕਾਲਾ
ਤੁਹਾਨੂੰ ਇਹ ਸਜ਼ਾ ਦੇਣੀ ਬਣਦੀ ਆ ਵੀ ਤੁਹਾਨੂੰ ਜਾਨੋ ਹੀ ਮਾਰ ਦੇਣਾ ਚਾਹੀਦਾ ਜਿਹੋ ਜੀ ਕਰਤੂਤ ਤੁਸੀਂ ਕਰਦੇ ਹੋ
ਇਸ ਪ੍ਰਕਾਰ ਕਹਿ ਕਰ ਬਹੁ ਬਾਰੇ
ਔਰੰਗਜ਼ੇਬ ਕਹਿੰਦਾ ਮਨ ਤਾਂ ਇਹੀ ਕਰਦਾ ਵੀ ਮਾਰ ਦਿਆਂ ਇਹਨਾਂ ਨੂੰ ਇੱਕ ਵਾਰੀ ਕਹਿ ਵੀ ਦਿੱਤਾ ਕਹਿੰਦਾ ਫੜੋ ਇਹਨਾਂ ਨੂੰ ਟੰਗ ਦਿਓ ਫਾਏ ਕੋਈ ਨਾ ਜੋ ਜਿਉਂਦਾ ਨਾ ਬਚੇ
ਕੂਰੇ ਕਰੇ ਮੁਜਾਵਰ ਸਾਰੇ
ਪਰ ਉਹ ਅੱਗੋਂ ਹੱਥ ਜੋੜਦੇ ਮਿੰਨਤ ਤਰਲਾ ਕਰਦੇ ਕਹਿੰਦੇ ਜੀ ਅਸੀਂ ਤੁਹਾਡੇ ਹੀ ਭਾਈਚਾਰੇ ਦੇ ਹਾਂ ਇਸਲਾਮ ਵਾਲੇ ਹਾਂ ਜੇ ਮਾੜਾ ਕੀਤਾ ਤਾਂ ਕੀ ਹੋ ਗਿਆ ਸਾਨੂੰ ਬਖਸ਼ ਦੇ ਫਿਰ ਮਿੰਨਤਾਂ ਤਰਲਾਂ ਕੀਤੇ ਜਿਹੜੇ ਨਾਲ ਦੇ ਅਹਿਲਕਾਰ ਅਫਸਰਾਂ ਨੇ ਵੀ ਇਹਨਾਂ ਦੀਆਂ ਫਿਰ ਸ਼ਾਦੀਆਂ ਭਰੀਆਂ। ਤੂੰ ਬਾਦਸ਼ਾਹ ਬੜਾ ਗੁੱਸੇ ਵਿੱਚ ਉਹਨੇ ਇਹਨਾਂ ਦਾ ਇਹ ਪਖੰਡ ਸਾਰਾ ਪ੍ਰਗਟ ਕਰ ਦਿੱਤਾ।
ਸਦਨ ਸਮਾਜ ਖੂਸ ਕਰ ਸਾਰੂ,
ਕਹਿੰਦਾ ਚਲੋ ਜੇ ਇਹਨਾਂ ਦੀ ਜਾਨ ਬਖਸ਼ਣੀਆਂ ਬਖਸ਼ ਦਿਓ, ਪਰ ਜਿੰਨਾ ਪੈਸਾ ਇਹਨਾਂ ਦੇ ਕੋਲ ਹੈ, ਘਰ ਘਾਟ ਜੋ ਕੁਝ ਵੀ ਹੈ, ਉਹ ਸਭ ਇਹਨਾਂ ਨੇ ਪਖੰਡ ਦੇ ਪੈਸੇ ਨਾਲ ਜੋੜਿਆ, ਉਹ ਸਾਰਾ ਖੋਹ ਲਓ, ਛੱਡਣਾ ਨੀ ਇਹਨਾਂ ਦੇ ਕੋਲ ਇੱਕ ਟਕਾ ਤੱਕ, ਇੱਕ ਕਾਣੀ ਕੋਡੀ ਤੱਕ ਵੀ ਇਹਨਾਂ ਦੇ ਘਰ ਚ ਨਹੀਂ ਰਹਿਣ ਦੇਣੀ। ਜੋ ਕੁਝ ਵੀ ਆ ਸਾਰਾ ਖੋਹ ਲਿਆ ਜਾਵੇ, ਜ਼ਬਤ ਕਰ ਲਿਆ ਜਾਵੇ, ਸਰਕਾਰੀ ਖਜ਼ਾਨੇ ਚ ਪਾ ਲਿਆ ਜਾਵੇ।
ਅਪਰ ਲੀਨ ਤਨ ਕਰ ਕਰ ਮਾਰੂ,
ਇਹਨਾਂ ਨੇ ਜਿੰਨਾ ਪੈਸਾ ਇਕੱਠਾ ਕੀਤਾ ਲੈ ਲੋ, ਮੁਜਾਵਰ ਫੜ ਲੈ, ਕਹਿੰਦੇ ਲਿਆਓ ਜੀ, ਜੋ 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 ਇਹਨਾਂ ਕੋਲ ਸੀ ਉਹਨਾਂ ਨੇ ਦੇ ਦਿੱਤਾ। ਫਿਰ ਕਹਿੰਦੇ ਜਿਹੜਾ ਲੁਕੋਇਆ ਹੋਇਆ ਉਹ ਵੀ ਕੱਢੋ, ਧਰਤੀਆਂ ਪੁੱਟ ਪੁੱਟ ਕੇ, ਕੁੱਟ ਕੁੱਟ ਕੇ, ਮਾਰ ਮਾਰ ਕੇ ਨਾ ਮੁਜਾਵਰਾਂ ਕੋਲੋਂ, ਜਿੰਨਾ ਇਹਨਾਂ ਕੋਲ ਪੈਸਾ ਇਹਨਾਂ ਨੇ ਇਕੱਠਾ ਕੀਤਾ, ਕਹਿੰਦੇ ਜ਼ਿੰਦਗੀ ਬਚੀ ਰਹੇਗੀ ਜੇ ਦੇ ਦਿਓਗੇ, ਜੇ ਜ਼ਿੰਦਗੀ ਚਲੀ ਗਈ ਪੈਸਾ ਇੱਥੇ ਦੱਬਿਆ ਰਹਿ ਜਾਣਾ, ਇਸ ਕਰਕੇ ਜਿੱਥੇ ਜਿੱਥੇ ਕਿਤੇ ਰੱਖਿਆ ਲੁਕਾ ਛਪਾ ਕੇ ਸਭ ਹਾਜ਼ਰ ਕਰ ਦਿਓ। ਏਦਾਂ ਕੁੱਟ ਕੇ ਮਾਰ ਕੇ ਇਹਨਾਂ ਕੋਲੋਂ ਸਾਰਾ ਪੈਸਾ ਜਿੰਨਾ ਵੀ ਸੀ ਇਕੱਠਾ ਕਰ ਲਿਆ।
ਦੀ ਕਰ ਦੰਡ ਛੋਰ ਸਭ ਦੀਨੇ,
ਏਦਾਂ ਇਹਨਾਂ ਨੂੰ ਸਾਰਿਆਂ ਨੂੰ ਦੰਡ ਦੇ ਕੇ, ਜੋ ਇਹਨਾਂ ਕੋਲ ਰੂਣੀ ਚੂਣੀ ਸੀ, ਪੈਸਾ ਧਨ ਸੀ, ਸਭ ਖੋਹ ਕੇ ਕੇਵਲ ਇਹਨਾਂ ਦੀਆਂ ਜਾਨਾਂ ਹੀ ਬਾਕੀ ਛੱਡੀਆਂ, ਵੀ ਜਾਓ ਹੁਣ ਚਲੇ ਜਾਓ।
ਉਨ ਆਗੇ ਕੋ ਵਰਜਨ ਕੀਨੇ,
ਫਿਰ ਅੱਗੇ ਵਾਸਤੇ ਇਹਨਾਂ ਨੂੰ ਵਰਜ ਦਿੱਤਾ, ਕਹਿੰਦੇ ਇੱਥੇ ਰਹੋ, ਮੁਜਾਵਰ ਬਣ ਕੇ ਕਰੋ ਸੇਵਾ ਜਿਹੜੀ ਕਰਨੀ ਹੈ, ਪਰ ਅੱਜ ਤੋਂ ਬਾਅਦ ਏਦਾਂ ਦਾ ਪਖੰਡ ਨਹੀਂ ਕਰਨਾ।
ਤਿਆਗ ਦਿਓ ਇਹ ਕਪਟ ਕਮਾਵਨ,
ਇਹ ਜਿਹੜਾ ਕਪਟ ਹੁਣ ਤਾਂ ਹੀ ਤੁਸੀਂ ਕਮਾਇਆ, ਅੱਜ ਤੋਂ ਬਾਅਦ ਇਹ ਕਪਟ ਤੁਸੀਂ ਨਹੀਂ ਕਮਾਉਣਾ।
ਇਮਕੋ ਅਰਪੇ ਕਰੇ ਸੁਖਾਵਨ,
ਏਦਾਂ ਇਹਨਾਂ ਨੇ ਕਹਿੰਦੇ ਵੀ ਹਾਂ, ਜੇ ਕੋਈ ਆਪਣੇ ਆਪ ਕੋਈ ਸੁਖਣਾ ਸੁਖ ਕੇ ਅਰਪ ਜੇ ਉਹ ਤੁਸੀਂ ਲੈ ਲਓ, ਪਰ ਏਦਾਂ ਪਖੰਡ ਕਰਕੇ ਨੀ ਲੋਕਾਂ ਕੋਲੋਂ ਪੈਸਾ ਲੈਣਾ, ਦੰਭ ਕਰਕੇ ਨੀ ਏਦਾਂ ਦਾ ਕੋਈ ਪੈਸਾ ਉਗਰਾਉਣਾ।
ਜੇ ਇਸ ਬਿਦਸੋ ਕਰੋ ਕਮਾਈ,
ਜਿਹੜਾ ਕੋਈ ਓਦਾਂ ਆ ਜਾਏ ਤੇ ਆ ਕੇ ਕੋਈ ਸੁਖਣਾ ਸੁਖ ਕੇ ਚੜਾਵਾ ਚੜਾ ਜਾਏ, ਉਹਦੇ ਨਾਲ ਤੁਸੀਂ ਆਪਣਾ ਗੁਜ਼ਾਰਾ ਕਰ ਸਕਦੇ ਹੋ, ਪਰ ਪਖੰਡ ਕਰਕੇ ਏਦਾਂ ਦਾ ਦੰਭ ਕਰਕੇ ਅੱਗੇ ਤੂੰ ਤੁਸੀਂ ਧਨ ਇਕੱਠਾ ਨਹੀਂ ਕਰਨਾ।
ਮੈਂ ਸੁਣ ਲਿਓ ਦਿਓ ਮਰਵਾਈ,
ਕਹਿੰਦਾ ਜੇ ਹੁਣ ਮੈਂ ਸੁਣ ਲਿਆ ਨਾ, ਮੈਨੂੰ ਕਿਸੇ ਨੇ ਦੱਸਤਾ ਵੀ ਤੁਸੀਂ ਫਿਰ ਦੁਬਾਰਾ ਕੋਈ ਪਖੰਡ ਸ਼ੁਰੂ ਕੀਤਾ, ਕਹਿੰਦਾ ਹੁਣ ਤਾਂ ਦਿੱਤਾ ਮੈਂ ਛੱਡ, ਮੁੜ ਕੇ ਵੀ ਜਾਨੋ ਮਰਵਾ ਦਿਆਂਗਾ, ਤੁਹਾਨੂੰ ਕਿਸੇ ਨੂੰ ਵੀ ਜਿਉਂਦਾ ਨਹੀਂ ਛੱਡਾਂਗਾ।
ਇਸ ਪ੍ਰਕਾਰ ਕਹਿ ਦੀਨ ਸਤਰਾਸੂ,
ਏਦਾਂ ਔਰੰਗਜ਼ੇਬ ਨੇ ਨਾ ਮੁਜਾਵਰਾਂ ਨੂੰ ਤਾੜਨਾ ਕਰਕੇ ਇਹਨਾਂ ਨੂੰ ਡਰਾਵਾ ਦੇ ਦਿੱਤਾ, ਅੱਗੇ ਵਾਸਤੇ ਵੀ ਇਹਨਾਂ ਨੂੰ ਭੈ ਗ੍ਰਸਤ ਕਰ ਦਿੱਤਾ।
ਕੂਰ ਡਰੇ ਨਾ ਉਕਸੇ ਸਵਾਸੂ,
ਹੁਣ ਝੂਠੇ ਸੀ ਡਰੇ ਹੋਏ ਨੇ, ਜਿਹੜਾ ਬੰਦਾ ਪਾਪੀ ਹੁੰਦਾ ਫਿਰ ਉਹ ਡਰਦਾ ਹੀ ਹੈ, ਇਹ ਡਰੇ ਹੋਏ ਵੀ ਸਾਡਾ ਪਾਪ ਹੈ, ਸਾਡਾ ਪਖੰਡ ਸੀ ਉਗੜ ਗਿਆ, ਸਾਹ ਵੀ ਉੱਚਾ ਨਹੀਂ ਲਿਆ ਕਿਸੇ ਨੇ, ਸਿਰ ਨੀਵੇਂ ਕਰਕੇ ਖਲੋਤੇ ਰਹੇ।
ਛੁਟਕਾਰ ਸਦਨੀ ਆਪਨੇ ਗਏ,
ਬਾਦਸ਼ਾਹ ਕੋਲੋਂ ਛੁੱਟ ਕੇ ਚਲੋ ਇਹਨਾਂ ਦੇ ਘਰ, ਇਹਨਾਂ ਨੂੰ ਵਾਪਸ ਕਰਤੇ ਬਾਦਸ਼ਾਹ ਨੇ, ਕਹਿੰਦਾ ਘਰ ਚ ਕੋਈ ਧਨ ਨੀ ਰਹਿਣ ਦੇਣਾ, ਵੀ ਘਰ ਦੇ ਦਿਓ ਇਹਨਾਂ ਦੇ ਜਿਹੜੇ ਮਕਾਨ ਨੇ, ਉਹ ਮਕਾਨ ਇਹਨਾਂ ਦੇ ਵਾਪਸ ਮੋੜ ਦਿੱਤੇ, ਜਾ ਕੇ ਆਪੋ ਆਪਣੇ ਘਰਾਂ ਚ ਦਰਵਾਜ਼ੇ ਬੰਦ ਕਰਕੇ, ਹੁਣ ਦਾ ਮੂੰਹ ਵਿਖਾਣ ਜੋਗੇ ਨੀ ਰਹੇ, ਲੋਕਾਂ ਚ ਚਰਚਾ ਇੰਨੀ ਚੱਲ ਪਈ ਇਹਨਾਂ ਦੇ ਪਖੰਡ ਦੇ,
ਦੋਰੇ ਨਾ ਬਦਨ ਦਿਖਾਵਤ ਪਏ,
ਘਰਾਂ ਵਿੱਚ ਜਾ ਕੇ ਲੁਕ ਗਏ ਦਰਵਾਜ਼ੇ ਬੰਦ ਕਰਕੇ, ਕਈ ਦਿਨ ਤਾਂ ਨਿਕਲੇ ਨੀ ਘਰੋਂ, ਲੁਕੇ ਰਹੇ ਵੀ ਬਾਹਰ ਜਾ ਕੇ ਕੀ ਮੂੰਹ ਵਿਖਾਵਾਂਗੇ, ਪਰ ਲੋਕਾਂ ਦੀ ਵੀ ਮਾਨਸਿਕਤਾ ਹੁੰਦੀ ਵੀ ਬਹੁਤੇ ਲੰਮੇ ਸਮੇਂ ਤੱਕ ਲੋਕ ਯਾਦ ਨਹੀਂ ਰੱਖਦੇ, ਦੋ ਚਾਰ ਛੇ ਮਹੀਨੇ ਮਾੜੀ ਮੋਟੀ ਕੋਈ ਗੱਲ ਗਰਮੀ ਜੀ ਨਾਲ ਚੱਲਦੀ ਆ, ਮੁੜ ਕੇ ਫਿਰ ਭੁੱਲ ਭੁਲਾ ਜਾਂਦੇ ਆ ਲੋਕ, ਫਿਰ ਉੱਥੇ ਦੇ ਉੱਥੇ ਪਤਨਾਲਾ ਉੱਥੇ ਦਾ ਉੱਥੇ, ਇਹ ਖੇਡ ਹੁੰਦੀ ਹੈ ਵੀ ਮੁੜ ਪਤਨਾਲਾ ਉੱਥੇ ਦਾ ਉੱਥੇ। ਉਹ ਇਹਨਾਂ ਨੂੰ ਪਤਾ ਸੀ ਮੁਜਾਵਰ ਹੁਣ ਬਾਹਰ ਮੂੰਹ ਵਿਖਾਣ ਜੋਗੇ ਨਹੀਂ ਸੀ, ਪਤਾ ਸੀ ਵੀ ਹਾਲੇ ਸਮਾਂ ਨੀ ਬਾਹਰ ਨਿਕਲਣ ਦਾ, ਫਿਰ ਵੇਖਾਂਗੇ, ਅੰਦਰ ਹੀ ਬਹਿ ਗਏ ਤੜ ਕੇ ਦਰਵਾਜ਼ੇ ਬੰਦ ਕਰਕੇ।
ਕਰਕੇ ਇਮਨੋ ਰੰਗ ਅਜਮੇਰ,
ਅਜਮੇਰ ਚ ਔਰੰਗਜ਼ੇਬ ਨੇ ਆਹ ਕੰਮ ਕੀਤਾ ਇਹਨਾਂ ਮੁਜਾਵਰਾਂ ਦਾ, ਜਿਹੜੀ ਅਜਮੇਰ ਸ਼ਰੀਫ ਦੀ ਦਰਗਾਹ ਹੈ ਉਹਦਾ ਇਹ ਵੱਡਾ ਪਖੰਡ ਜੋ ਮੁਜਾਵਰ ਕਰਦੇ ਸੀ ਉਹ ਪ੍ਰਗਟ ਕੀਤਾ ਔਰੰਗਜ਼ੇਬ ਨੇ।
ਚੜਿਓ ਹਰਖ ਕਰ ਹਿਰਦੈ ਬਡੇਰ,
ਬੜਾ ਖੁਸ਼ ਹੋ ਕੇ ਵੀ ਮੈਂ ਅੱਜ ਬੜਾ ਵੱਡਾ ਕੰਮ ਕਰਕੇ ਚੱਲਿਆ, ਤੇ ਬੜੀ ਖੁਸ਼ੀ ਦੇ ਨਾਲ ਅਜਮੇਰ ਤੋਂ ਚੜ ਕੇ ਤੁਰਿਆ।
ਸੁਨੇ ਕਹੂ ਜਬ ਠਾਕੁਰ ਦੁਆਰੇ,
ਰਸਤੇ ਵਿੱਚ ਜਦੋਂ ਕਿਤੇ ਸੁਣਦਾ ਵੀ ਕੋਈ ਠਾਕੁਰ ਦੁਆਰਾ ਆਉਂਦਾ, ਅਜਮੇਰ ਤੋਂ ਇੱਧਰ ਚਿਤੌੜਗੜ੍ਹ ਆਦਿਕ ਨਗਰ ਨੇੜੇ ਨੇੜੇ ਨੇ, ਬਹੁਤ ਸਾਰੇ ਮੰਦਰ ਉੱਥੇ ਬਣੇ ਹੋਏ ਸੀ ਕਿਉਂਕਿ ਹਿੰਦੂ ਰਿਆਸਤਾਂ ਸੀ ਇੱਥੇ, ਤੇ ਉਹਨਾਂ ਰਿਆਸਤਾਂ ਵਿੱਚ ਬੜੇ ਬੜੇ ਠਾਕੁਰ ਦੁਆਰੇ ਮੰਦਰ ਬਣੇ ਹੋਏ ਸੀ। ਜਿੱਥੇ ਜਿੱਥੇ ਵੀ ਔਰੰਗਜ਼ੇਬ ਕੋਈ ਠਾਕੁਰ ਦੁਆਰਾ ਕੋਈ ਮੰਦਿਰ ਬਣਿਆ ਸੁਣਦਾ,
ਦੀਤ ਹੁਕਮ ਤੈ ਢਾਈ ਬਿਦਾਰੇ,
ਹੁਕਮ ਕਰਕੇ ਉਹਨਾਂ ਮੰਦਿਰਾਂ ਨੂੰ ਢਾ ਦਿੰਦਾ, ਕਹਿੰਦਾ ਇਹ ਮੰਦਿਰ ਢਾ ਦਿਓ, ਇੱਥੇ ਮੈਂ ਮੰਦਿਰ ਰਹਿਣੇ ਨਹੀਂ ਚਾਹੀਦੇ। ਕਈ ਮੰਦਰਾਂ ਦੀਆਂ ਥਾਵਾਂ ਤੇ ਮਸੀਤਾਂ ਵੀ ਉਸਾਰ ਦਿੱਤੀਆਂ, ਕਈ ਥਾਵਾਂ ਤੇ ਓਦਾਂ ਹੀ ਮੈਦਾਨ ਬਣਾ ਦਿੱਤਾ।
ਪ੍ਰਤਿਮਾ ਅੰਗ ਭੰਗ ਕਰਵਾਵੇ,
ਬਹੁਤ ਸਾਰੀਆਂ ਮੂਰਤੀਆਂ ਤੜਵਾ ਕੇ, ਉਹਨਾਂ ਦੇ ਹੱਥ ਪੈਰ ਤੜਵਾ ਕੇ ਉਹਨਾਂ ਮੂਰਤੀਆਂ ਦੀ ਵੀ ਬੇਅਦਬੀ ਤੇ ਨਰਾਦਰ ਕਰਾਉਂਦਾ।
ਤੈ ਤੇਲੇ ਕਰ ਦੂਰ ਗਿਰਾਵੇ,
ਜਿਹੜੇ ਮੰਦਰਾਂ ਵਿੱਚ ਮੂਰਤੀਆਂ ਹੁੰਦੀਆਂ ਨੇ ਉਥੋਂ ਮੂਰਤੀਆਂ ਚੁੱਕ ਕੇ ਤੋੜ ਕੇ ਬਹੁਤ ਦੂਰ ਜਾ ਕੇ ਸੁੱਟਦਾ ਹੈ।
ਤ੍ਰਾਸ ਦੇ ਜੈ ਪਿਖੇ ਪੁਜਾਰੀ,
ਜਿੱਥੇ ਕੋਈ ਪੁਜਾਰੀ ਦਿਸਦਾ ਉਹਨੂੰ ਡਰ ਦਿੰਦਾ, ਉਹਨਾਂ ਨੂੰ ਡਰਾਵਾ ਦਿੰਦਾ ਵੀ ਮੇਰੇ ਡਰ ਨਾਲ ਇਸਲਾਮ ਕਬੂਲ ਕਰ ਲੈਣਾ।
ਚਿਰਕੇ ਦੰਡੇ ਕਰ ਕਰ ਮਾਰੀ,
ਬਹੁਤ ਸਾਰੇ ਪੁਜਾਰੀਆਂ ਨੂੰ ਝਿੜਕਦਾ, ਉਹਨਾਂ ਨੂੰ ਦੰਡ ਦਿੰਦਾ, ਕਈਆਂ ਨੂੰ ਕੁੱਟਦੇ ਨੇ ਮਾਰਦੇ ਹਨ।
ਜੈ ਕੈ ਲਿਖਤ ਪਇਓ ਪਰਵਾਨੇ,
ਹਰ ਪਾਸੇ ਔਰੰਗਜ਼ੇਬ ਨੇ ਆਪਣੇ ਹੁਕਮਨਾਮੇ ਜਾਰੀ ਕਰ ਦਿੱਤੇ, ਪਰਵਾਨੇ ਭੇਜ ਦਿੱਤੇ।
ਜੇ ਸੂਬੇ ਉਮਰ ਆਵ ਮਾਨੇ,
ਜਿੰਨੇ ਵੱਡੇ ਵੱਡੇ ਸੂਬੇਦਾਰ ਸਨ ਇਹਦੇ ਵੱਡੇ ਵੱਡੇ ਉਮਰਾਵ ਸਨ, ਉਹਨਾਂ ਨੂੰ ਇਹਨੇ ਪਰਵਾਨੇ ਲਿਖ ਕੇ ਭੇਜ ਦਿੱਤੇ ਹਨ।
ਆਮਿਲ ਮੁਲਕਨ ਕੇ ਜਿਸ ਤਾਈ,
ਜਿਹੜੇ ਸਾਰੇ ਮੁਲਕਾਂ ਦੇ ਆਮਲ ਹੁਕਮ ਕਰਨ ਵਾਲੇ ਵੱਡੇ ਵੱਡੇ ਨਵਾਬ ਜਾਦੇ ਸਨ,
ਸਭ ਇਨ ਕੋ ਸੁਧ ਦੀਨ ਸੁਣਾਈ,
ਸਾਰਿਆਂ ਨੂੰ ਬਾਦਸ਼ਾਹ ਔਰੰਗਜ਼ੇਬ ਦੀ ਹੁਕਮਨਾਮੇ ਦੀ ਖਬਰ ਪਹੁੰਚਾ ਦਿੱਤੀ ਗਈ।
ਬੁੱਤ ਪ੍ਰਸਤੀ ਕਿਤੋਂ ਹੋਣ ਨਾ ਪਾਵੇ,
ਤੁਹਾਡੇ ਸੂਬਿਆਂ ਵਿੱਚ ਕਿਤੇ ਵੀ ਬੁੱਤ ਪ੍ਰਸਤੀ ਨਹੀਂ ਹੋਣੀ ਚਾਹੀਦੀ, ਜਿੰਨੇ ਤੁਹਾਡੇ ਮੰਦਰ ਨੇ ਉਹਨਾਂ ਮੰਦਰਾਂ ਵਿੱਚ ਪੂਜਾ ਨਹੀਂ ਹੋਣੀ ਚਾਹੀਦੀ, ਉਹਨਾਂ ਮੰਦਰਾਂ ਵਿੱਚ ਮੂਰਤੀਆਂ ਤੇ ਬੁੱਤਾਂ ਨੂੰ ਨਹੀਂ ਪੂਜਿਆ ਜਾਣਾ ਚਾਹੀਦਾ। ਇਹ ਪਰਵਾਨੇ ਔਰੰਗਜ਼ੇਬ ਨੇ ਪੂਰੇ ਦੇਸ਼ ਵਿੱਚ ਜਾਰੀ ਕਰ ਦਿੱਤੇ।
ਮੰਦਰ ਪਗਨੋ ਕੋ ਨਾ ਚਿਨਾਵੇ,
ਕਹਿੰਦਾ ਜਿੰਨੇ ਤੁਹਾਡੇ ਇਲਾਕੇ ਚ ਮੰਦਰ ਨੇ ਉਹ ਮੰਦਰ ਢਾ ਦਿਓ, ਐਸੇ ਢਾਓ ਕਿ ਮੁੜ ਕੇ ਉਹਨਾਂ ਥਾਵਾਂ ਤੇ ਦੁਬਾਰਾ ਕੋਈ ਮੰਦਰ ਨਾ ਬਣਾ ਸਕੇ।
ਤੁਰਕ ਜੁਬਨੇ ਲੋਭ ਕਰ ਕੋਈ,
ਜੇ ਕਿਸੇ ਨੂੰ ਲਾਲਚ ਦੇ ਕੇ ਮੁਸਲਮਾਨ ਬਣਾਉਣਾ ਹੋਵੇ ਤੇ ਬਣਾਓ, ਜਿੰਨਾ ਪੈਸਾ ਉਹ ਮੰਗਦੇ ਆ ਦਿਓ, ਜਿਹੜੀ ਚੀਜ਼ ਮੰਗਦੇ ਆ ਦਿਓ, ਤੇ ਲਾਲਚ ਦੇ ਕੇ ਵੱਧ ਤੋਂ ਵੱਧ ਮੁਸਲਮਾਨ ਬਣਾਓ।
ਲਿਓ ਬਣਾਏ ਵਸਤ ਦਿਓ ਸੋਈ,
ਔਰ ਜਿਹੜੀ ਉਹ ਵਸਤੂ ਮੰਗਣ ਉਹਨਾਂ ਨੂੰ ਦੇ ਦਿਓ, ਤੇ ਬਦਲੇ ਚ ਉਹਨਾਂ ਨੂੰ ਮੁਸਲਮਾਨ ਬਣਾ ਦਿਓ, ਇਸਲਾਮ ਧਾਰਨ ਕਰਾ ਦਿਓ।
ਸਭ ਦੇਸ਼ਨ ਪਹੁੰਚੇ ਪਰਵਾਨੇ,
ਇਹ ਪਰਵਾਨੇ ਔਰੰਗਜ਼ੇਬ ਦੇ ਸਾਰੇ ਦੇਸ਼ਾਂ ਵਿੱਚ ਜਾਰੀ ਹੋ ਗਏ, ਪੂਰੇ ਦੇਸ਼ ਵਿੱਚ, ਇਧਰ ਕਸ਼ਮੀਰ ਵਿੱਚ, ਜੰਮੂ ਵਿੱਚ, ਕਾਬਲ ਵਿੱਚ, ਲਾਹੌਰ ਵਿੱਚ, ਮੁਲਤਾਨ ਵਿੱਚ, ਪਿਸ਼ਾਵਰ ਵਿੱਚ, ਪੂਰੇ ਹਿੰਦੁਸਤਾਨ ਦੇ ਜਿੰਨੇ ਵੱਡੇ ਵੱਡੇ ਸ਼ਹਿਰ ਸੂਬੇ ਸਨ ਸਾਰਿਆਂ ਵਿੱਚ ਇਹਦੇ ਪਰਵਾਨੇ ਪਹੁੰਚ ਗਏ।
ਸਨਮਾਨਿਤ ਸਿਰ ਪਰ ਧਰਮਾਨੇ,
ਹੁਣ ਬਾਦਸ਼ਾਹ ਦਾ ਪਰਵਾਨਾ ਸੀ, ਕੌਣ ਰੋਕ ਸਕਦਾ ਸੀ, ਜਿਹੜੇ ਸੂਬੇਦਾਰ ਕੋਲ ਪਰਵਾਨਾ ਜਾਉਂਦਾ ਉਹ ਬੜੇ ਸਤਿਕਾਰ ਨਾਲ ਸਿਰ ਤੇ ਰੱਖ ਕੇ ਦਾ ਪਰਵਾਨਾ ਮੰਨਦੇ ਨੇ।
ਸਕਲ ਦੇਸ਼ ਮੈਂ ਹਿੰਦੂ ਤ੍ਰਾਸੇ,
ਪੂਰੇ ਦੇਸ਼ ਵਿੱਚ ਜਿੰਨੇ ਹਿੰਦੂ ਸੀ ਸਭ ਡਰੇ ਹੋਏ ਨੇ, ਸਹਿਮੇ ਹੋਏ ਨੇ, ਬਹੁਤ ਜ਼ਿਆਦਾ ਘਬਰਾਹਟ ਵਿੱਚ ਹਨ।
ਗਹੇ ਓਜ ਤੇ ਧਰਮ ਬਿਨਾਸੇ,
ਜਾਣਦੇ ਨੇ ਕਿ ਹੁਣ ਸਾਡਾ ਧਰਮ ਬਿਨਸ ਜਾਏਗਾ, ਓਜ ਬਿਨਾਂ ਓਜ, ਕਿਉਂਕਿ ਰਾਜ ਸੱਤਾ ਨਹੀਂ ਹੈ, ਰਾਜ ਸੱਤਾ ਤੋਂ ਬਿਨਾਂ ਇਹਨਾਂ ਦਾ ਧਰਮ ਬਿਨਸ ਰਿਹਾ।
ਠਾਕੁਰ ਦੁਆਰੇ ਭਗਨ ਕਰਨ ਤੇ,
ਬਹੁਤ ਸਾਰੇ ਠਾਕੁਰ ਦੁਆਰੇ ਮੰਦਰ ਤੋੜੇ ਜਾ ਰਹੇ ਨੇ, ਮੂਰਤੀਆਂ ਤੋੜੀਆਂ ਜਾ ਰਹੀਆਂ ਨੇ।
ਪ੍ਰਤਿਮਾ ਪੂਰੇ ਕਿਤੋਂ ਗਿਰਨ ਤੇ,
ਤੋੜ ਤੋੜ ਕੇ ਮੂਰਤੀਆਂ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਸੁੱਟੀਆਂ ਜਾਂਦੀਆਂ, ਦੂਰ ਜਮਨਾ ਦੇ ਪਾਣੀ ਚ, ਕਿਤੇ ਨਹਿਰਾਂ ਦਰਿਆਵਾਂ ਵਿੱਚ।
ਨੈ ਬਸ ਚਲੇ ਰਹੇ ਪਛਤਾਈ,
ਕਿਸੇ ਹਿੰਦੂ ਦਾ ਬਸ ਨਹੀਂ ਚੱਲਦਾ, ਪਛਤਾਉਂਦੇ ਹੈ, ਬਹੁਤ ਜ਼ਿਆਦਾ ਰੋਂਦੇ ਤੇ ਕੁਰਲਾਉਂਦੇ ਹਨ।
ਮੌਨ ਤਰੇ ਘਰ ਮੈਂ ਪ੍ਰਵਿਸ਼ਾਈ,
ਚੁੱਪ ਰਹਿੰਦੇ ਆ, ਘਰਾਂ ਦੇ ਵਿੱਚ ਪ੍ਰਵੇਸ਼ ਨਹੀਂ ਕਰਦੇ, ਬਹੁਤ ਜ਼ਿਆਦਾ ਦੁਖੀ ਹੋ ਰਹੇ ਨੇ।
ਦੋਹਰਾ ਦ गाड़ी बड़ी जुशरा में मानी मूड गवारे।
शरा विच बड़े पक्के सी ना औरंगजेब दी बिरती वाले सूबेदार, उना ने गल बड़े पक्के तौर ते बन के एदे ते अमल करना शुरू कर दिता।
नौ रंग को सिख रावई कर निज दीन हंकारे।
मौलवी काजी जेड़े औरंगजेब दे नाल दी बिरती वाले सन, औरंगजेब नू सिख्या पढ़ाउंदे, उनू पट्टी पढ़ाउंदे। जे बादशाह किते माड़ा जा ठंडा हो के बैठदा ते होर कहिंदे बादशाह हुण क्यों शांत है, चलो चलिए हुण फलाने शहर च चल के आ कम करिए। बादशाह कहिंदा दसो किथे जाणा, कहिंदे जी हिंदुआं दा इक बड़ा वड्डा प्रसिद्ध नगर है काशी, जिनू ए बनारस भी वाराणसी भी कहिंदे आ, ए बड़ी उत्तम नगरी है इन्हां दी, आपां हुण उत्थे चलिए। औरंगजेब काशी आके भी जुल्म कर रहा है, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ। ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਹੇ ਅਚੁੱਤ ਹੇ ਪਾਰ ਬ੍ਰਹਮ
ਅਵਨਾਸੀ ਅਗਨਾਸੀ,
ਹੇ ਪੂਰਨ ਹੇ ਸਰਬਮੈ
ਦੁਖ ਪੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ
ਜਾਂ ਕੀ ਸਦਾ ਬਿਬੇਕ,
ਹੇ ਅਪਰੰਪਰ ਹਰ ਹਰੇ
ਹੈ ਪੀਓਣ ਹਾਰੇ,
ਹੇ ਸੰਤ ਕੈ ਸਦਾ ਸੰਗ
ਧਾਰਾ ਆਧਾਰੇ,
ਠਾਕੁਰ ਹਾਂ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ,
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ,
ਏਕ ਅੱਖਰ ਹਰ ਮਨ ਬਸਤ
ਨਾਨਕ ਉਹ ਤਿਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇ ਬੰਦੇ
ਔਰ ਪਾਰੇ ਉਤਾਰ ਨਾਰੇ,
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ,
ਜੋ ਸ਼ਰਧਾ ਕਰ ਸੇ ਬੰਦੇ
ਔਰ ਪਾਰੇ ਉਤਾਰ ਨਾਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।